एक पावन पवित्र सूही राग भी शब्द उच्चारण किया है। सूही महला पंजवा कार चौथा। क्यों गुरु महाराज सच्चे पातशाह ने वो शब्द दिया जो पंक्तियां सन बाजी घर जैसे बाजी पाई। सूही महला पंजवा कर पहले दे कुछ शब्द उच्चारण किया। ओदियां आरंभक पंक्तियां हन बाजी घर जैसे बाजी पाई। नाना रूप एक दिखलाई आंग उतार थम्यो पासारा तब एको एकंकारा। इस संपूर्ण शब्द उच्चारण करके ते फिर गुरु महाराज ने एदी व्याख्या करके जेडे शब्द भी दृष्टान दिते सन उन्होंने डिटेल के नाल समझाया है। हुण इस योगी ने गुरु महाराज के चरणों में सवाल किया, महाराज तुसी संसार नूं ब्रह्म का रूप आखते हो ते उह वे संसार तुम देखते इह हर का रूप है, हर रूप नदरी आया। तुसी इस सिद्धांत नूं किस वाद द्वारा सिद्ध किया है? दो वाद ने एक प्रणववाद हुंदा है, दूसरा विवर्तवाद हुंदा है। प्रणववाद का लक्षण की है इहदे बारे प्राचीन विद्वानों ने लिखिया है। अधिष्ठाने समसत्ता अंता भावा प्रणमा, ये प्रणववाद का लक्षण है जिहड़ा अपने अधिष्ठान दे नाल रहिंदा होया ਵੇਖਮ ਸੱਤਾ ਨੂੰ ਧਾਰਨ ਕਰ ਲਵੇ ਉਸ ਨੂੰ ਪ੍ਰਣਾਮ ਕਹਿੰਦੇ ਹਨ ਅਤੇ ਵਿਵਰਤ ਕੀ ਨੂੰ ਕਹਿੰਦੇ ਨੇ। ਅਧਿਸ਼ਟਾਨੇ ਸਮ ਸੱਤਾ ਅੰਥਾ ਭਾਵਾ ਵਿਵਰਤਾ, ਇਸ ਤਰ੍ਹਾਂ ਉਹਨਾਂ ਦੇ ਵਿਵਰਤਵਾਦ ਅਤੇ ਪ੍ਰਣਾਮਵਾਦ ਦੇ ਲਕਸ਼ਣ ਪ੍ਰਾਚੀਨ ਵਿਦਵਾਨਾਂ ਨੇ ਲਿਖੇ ਨੇ। ਜਿਹੜਾ ਆਪਣੇ ਅਧਿਸ਼ਟਾਨ ਤੋਂ ਵੇਖਮ ਸੱਤਾ ਨੂੰ ਧਾਰਨ ਕਰਕੇ ਹੋਰ ਤਰ੍ਹਾਂ ਪ੍ਰਤੀਤ ਹੋਵੇ ਉਹ ਪ੍ਰਣਾਮ ਹੈ। ਜਿਹੜਾ ਆਪਣੇ ਅਧਿਸ਼ਟਾਨ ਦੇ ਨਾਲ ਬਰਾਬਰ ਸੱਤਾ ਨੂੰ ਰੱਖਦਾ ਹੋਇਆ ਹੋਰ ਤਰ੍ਹਾਂ ਪ੍ਰਤੀਤ ਹੁੰਦਾ ਹੈ ਉਸ ਨੂੰ ਵਰਤ ਕਹਿੰਦੇ ਨੇ। ਹਜ਼ੂਰ ਨੇ ਯੋਗੀ ਰਾਜ ਨੂੰ ਇਹ ਗੱਲ ਸਮਝਾਈ ਕਿ ਜਿਹੜਾ ਸੰਸਾਰ ਹੈ ਬ੍ਰਹਮ ਦਾ ਵਿਵਰਤ ਹੈ ਅਤੇ ਮਾਇਆ ਦਾ ਪ੍ਰਣਾਮ ਹੈ। ਪ੍ਰਣਾਮਵਾਦ ਦੇ ਉੱਤੇ ਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਜਿਵੇਂ ਆਪਾਂ ਦੁੱਧ ਨੂੰ ਜਾਗ ਲਾ ਦਈਏ ਦੁੱਧ ਤੋਂ ਦਹੀਂ ਬਣ ਜਾਂਦਾ ਹੈ, ਜੇ ਦੁਬਾਰਾ ਮੁੜ ਕੇ ਉਸ ਦਹੀਂ ਨੂੰ ਦੁੱਧ ਬਣਾਉਣਾ ਹੋਵੇ ਨਹੀਂ ਬਣ ਸਕਦਾ। ਇਹ ਹੈ ਪ੍ਰਣਾਮਵਾਦ। ਵਿਵਰਤਵਾਦ ਕਿਸ ਨੂੰ ਆਖਦੇ ਹਨ? ਜਿਵੇਂ ਕੋਈ ਸੁਨਿਆਰ ਸੋਨੇ ਦੇ ਗਹਿਣੇ ਘੜਦਾ ਹੈ, ਹਜ਼ੂਰ ਨੇ ਪਿੱਛੇ ਦ੍ਰਿਸ਼ਟਾਂਤ ਦਿੱਤਾ ਸੀ, ਕਣਕ ਪੂਕਣ ਕੀਨੇ ਬਹੁ ਰੰਗਾ। ਅਤੇ ਜਿਹੜੇ ਸੋਨੇ ਦੇ ਗਹਿਣੇ ਨੇ ਉਹ ਪਹਿਲਾਂ ਵੀ ਸੋਨਾ ਹੁੰਦੇ ਨੇ, ਜਦੋਂ ਬਣ ਜਾਂਦੇ ਨੇ ਫਿਰ ਵੀ ਸੋਨਾ ਹੀ ਰਹਿੰਦੇ ਨੇ, ਜਦੋਂ ਗਹਿਣੇ ਨਾਸ ਹੁੰਦੇ ਨੇ ਫਿਰ ਵੀ ਸੋਨਾ ਹੀ ਬਣ ਜਾਂਦੇ। ਸੋਨੇ ਤੋਂ ਸਿਵਾਏ ਹੋਰ ਕੋਈ ਉਹਨਾਂ ਦੇ ਵਿੱਚ ਗੱਲ ਨਹੀਂ ਹੁੰਦੀ। ਇਹਨੂੰ ਕਹਿੰਦੇ ਨੇ ਵਿਵਰਤਵਾਦ। ਇਹ ਸੰਸਾਰ ਪਰਮੇਸ਼ਰ ਦਾ ਰੂਪ ਹੈ। ਅਤੇ ਹੁਣ ਫਿਰ ਇਸਨੇ ਆਖਿਆ, ਮਹਾਰਾਜ ਮੈਨੂੰ ਹੁਣ ਇਹ ਦੱਸੋ, ਇਹ ਜਿਹੜਾ ਸੰਸਾਰ ਦੇ ਵਿੱਚ ਪਰਮ ਲੋਭ ਮੋਹ ਮਾਇਆ ਵਿਕਾਰ ਇਹ ਦੁੱਖ ਸੁੱਖ ਹਰ ਸ਼ੋਗ ਪਾਪ ਅਤੇ ਵਿਕਾਰ ਇਹ ਕਿਉਂ ਪ੍ਰਤੀਤ ਹੁੰਦੇ ਹਨ? ਉਹ ਵਿਚਾਰ ਚੱਲ ਰਹੀ ਹੈ। ਲੋ ਅੱਗੇ ਪ੍ਰਸੰਗ ਜਿਵੇਂ ਕਵੀ ਜੀ ਲਿਖ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਇਆ ਕਰ ਬ੍ਰਹਮ ਤੇ ਜਗ ਭਾਸਾ। ਲੋਕ ਭਾਈ ਸਾਹਿਬ ਲਿਖਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਸੰਤੋਖੇ ਯੋਗੀ ਨੂੰ ਉਪਦੇਸ਼ ਦੇ ਰਹੇ ਹਨ ਵੀ ਇਹ ਜਿਹੜਾ ਸੰਸਾਰ ਹੈ ਮਾਇਆ ਕਰਕੇ ਬ੍ਰਹਮ ਤੋਂ ਪੈਦਾ ਹੋਇਆ ਪ੍ਰਤੀਤ ਹੁੰਦਾ ਹੈ।
ਜਿਮ ਬਾਜੀ ਕਰ ਕੇਰ ਤਮਾਸ਼ਾ,
ਜਿਵੇਂ ਬਾਜੀ ਕਰ ਜੈਸੇ ਬਾਜੀ ਪਾਈ, ਜਿਵੇਂ ਬਾਜੀ ਕਰ ਦਾ ਤਮਾਸ਼ਾ ਹੁੰਦਾ ਹੈ।
ਉਹੀ ਵਿਨਾਸ਼ ਜਵੈ ਅਗਿਆਨ,
ਜਦੋਂ ਮਨੁੱਖ ਦਾ ਅਗਿਆਨ ਨਾਸ ਹੋ ਜਾਂਦਾ ਹੈ।
ਨਹਿ ਪੁਨ ਰਹਿ ਬ੍ਰਹਮ ਬਿਨ ਆਨ,
ਫਿਰ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ।
ਨਹਿ ਅਸਤ ਨਹਿ ਸਤ ਸੋ ਮਾਇਆ,
ਇਹ ਜਿਹੜੀ ਮਾਇਆ ਹੈ ਇਹ ਅਨਰਵਚਨੀ ਹੈ। ਅਨਰਵਚਨੀ ਕਿਸ ਨੂੰ ਆਖਦੇ ਨੇ? ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ ਵੀ ਮਾਇਆ ਅਨਰਵਚਨੀ ਹੈ। ਜਿਹੜੀਆਂ ਨੌ ਯੁਕਤੀਆਂ ਨਾ ਸਹਾਰੇ ਉਹਨੂੰ ਅਨਰਵਚਨੀ ਕਹਿੰਦੇ ਨੇ। ਇਹ ਜਿਹੜੀ ਮਾਇਆ ਹੈ ਨਾ ਸਤ ਹੈ ਨਾ ਅਸਤ ਹੈ, ਨਾ ਸਤ ਅਸਤ ਉਭੇ ਹੈ, ਨਾ ਭਿੰਨ ਹੈ ਨਾ ਅਭਿੰਨ ਹੈ, ਨਾ ਭਿੰਨ ਅਭਿੰਨ ਉਭੇ ਹੈ, ਨਾ ਨਿਰਵੈਵੀ ਹੈ ਨਾ ਸਵੈਵੀ ਹੈ, ਨਾ ਨਿਰਵੈਵੀ ਸਵੈਵੀ ਉਭੇ ਹੈ। ਅਤੇ ਫਿਰ ਇਸ ਮਾਇਆ ਦੇ ਬਾਰੇ ਪੁਰਾਤਨ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ, ਘਟਨਾ ਘਟਨ ਪਟੀਸ਼ੀ, ਜਿਹੜੀਆਂ ਨਾ ਬਣਦੀਆਂ ਨੂੰ ਬਣਾ ਦੇਵੇ ਉਹਨੂੰ ਮਾਇਆ ਕਹਿੰਦੇ ਨੇ ਅਨਰਵਚਨੀ। ਇਹ ਜਿਹੜੀ ਮਾਇਆ ਹੈ ਨਾ ਤੇ ਇਹਨੂੰ ਮਿੱਥਿਆ ਹੀ ਆਖਿਆ ਜਾ ਸਕਦਾ ਹੈ ਤੇ ਨਾ ਹੀ ਇਹਨੂੰ ਸੱਚੀ ਮੰਨਿਆ ਜਾ ਸਕਦਾ ਹੈ।
ਸਥਿਆ ਸਤ ਵੀ ਨਹਿ ਬਨ ਆਇਆ,
ਤੇ ਜੇ ਆਖੋ ਮਾਇਆ ਸੱਚੀ ਵੀ ਹੈ ਤੇ ਝੂਠੀ ਵੀ ਹੈ, ਦੋਵੇਂ ਗੱਲਾਂ ਵੀ ਉਹਦੇ ਵਿੱਚ ਬਣ ਨਹੀਂ ਆਉਂਦੀਆਂ।
ਲਖੋ ਅਨਰਵਚਨੀ ਇਹੋ ਯਾਂ ਤੇ,
ਇਸੇ ਕਰਕੇ ਇਹ ਜਿਹੜੀ ਮਾਇਆ ਹੈ ਇਹਨੂੰ ਅਨਰਵਚਨੀ ਵਿਦਵਾਨਾਂ ਨੇ ਇਹਦੇ ਲਈ ਇੱਕ ਸ਼ਬਦ ਚੁਣਿਆ ਹੈ। ਅਨਰਵਚਨੀ ਉਹ ਹੁੰਦੀ ਹੈ ਜਿਵੇਂ ਪਹਿਲਾਂ ਵਿਚਾਰ ਸੁਣੀ ਹੈ, ਜਿਹੜੀਆਂ ਨੌ ਯੁਕਤੀਆਂ ਨਾ ਸਹਾਰ ਸਕੇ ਉਹਨੂੰ ਅਨਰਵਚਨੀ ਆਖਦੇ ਹਨ।
ਇਹ ਵਿਦ ਕਹਿਵੇ ਜਾਹੇ ਨਾ ਕਾਤੇ,
ਇਸੇ ਲਈ ਉਸ ਮਾਇਆ ਦੇ ਬਾਰੇ ਕਿਸੇ ਤਰ੍ਹਾਂ ਵੀ ਕੁਛ ਵੀ ਆਖਿਆ ਨਹੀਂ ਜਾ ਸਕਦਾ।
ਹੈ ਅਨਾਦ ਜਿਸ ਆਦ ਨਾ ਮਾਨ,
ਇਸ ਮਾਇਆ ਨੂੰ ਵਿਦਵਾਨਾਂ ਨੇ ਅਨਾਦੀ ਮੰਨਿਆ ਪਰ ਗੁਰਮਤ ਨੇ ਇਸ ਮਾਇਆ ਨੂੰ ਅਨਾਦੀ ਨਹੀਂ ਮੰਨਿਆ, ਬਲਕਿ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਗੁਰੂ ਮਹਾਰਾਜ ਨੇ ਪਹਿਲੀ ਪੌੜੀ ਵਿੱਚ ਸਪਸ਼ਟ ਕੀਤਾ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਜਾਓ। ਪਹਿਲਾਂ ਵਾਹਿਗੁਰੂ ਨੇ ਆਪਣੇ ਆਪ ਨੂੰ ਸਾਜਿਆ, ਫਿਰ ਆਪਣੇ ਨਾਮ ਦੀ ਰਚਨਾ ਕੀਤੀ, ਫਿਰ ਦੂਸਰੇ ਨੰਬਰ 'ਤੇ ਕੁਦਰਤ ਨੂੰ ਬਣਾਇਆ। ਇਸ ਮਾਇਆ ਨੂੰ ਜਿਸ ਨੂੰ ਅਨਰਵਚਨੀ ਆਖਦੇ ਨੇ ਉਹਨੂੰ ਬਣਾਇਆ, ਪਰ ਜਿਹੜੇ ਪ੍ਰਾਚੀਨ ਵਿਦਵਾਨ ਨੇ ਮਾਇਆ ਨੂੰ ਅਨਾਦੀ ਮੰਨਦੇ ਹਨ, ਕਹਿੰਦੇ ਜਿਸ ਦਾ ਕੋਈ ਆਦ ਹੈ ਹੀ ਨਹੀਂ ਹੈ, ਜਿਸ ਦੀ ਕੋਈ ਉਤਪਤੀ ਨਹੀਂ ਹੈ।
ਅੰਤ ਪਾਏ ਉਪਜੇ ਜਬ ਗਿਆਨ,
ਫਿਰ ਜਦੋਂ ਮਨੁੱਖ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਇਹ ਮਾਇਆ ਜਾ ਕੇ ਕਿਧਰੇ ਨਾਸ ਹੁੰਦੀ ਹੈ। ਜਿੰਨਾ ਚਿਰ ਤੱਕ ਬ੍ਰਹਮ ਗਿਆਨ ਨਹੀਂ ਪ੍ਰਾਪਤ ਹੁੰਦਾ ਉਹਨਾਂ ਚਿਰ ਮਾਇਆ ਹਮੇਸ਼ਾ ਸੱਚੀ ਪ੍ਰਤੀਤ ਹੁੰਦੀ ਹੈ।
ਸਤਿਗੁਰ ਕੇ ਸੁਣਵੇ ਉਪਦੇਸ਼,
ਲੋ ਹਜ਼ੂਰ ਕਹਿੰਦੇ ਨੇ ਭਾਈ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ।
ਸਤਿ ਅਵਿਦਿਆ ਸਹਿਤ ਕਲੇਸ਼,
ਉਹ ਜਿਹੜੀ ਅਵਿਦਿਆ ਹੈ ਜਿਸ ਨੂੰ ਮਾਇਆ ਵੀ ਅਗਿਆਨ ਵੀ ਆਖਦੇ ਨੇ ਉਹ ਸਹਿਤ ਕਲੇਸ਼ਾਂ ਦੀ ਉਸਨੂੰ ਨਾਸ ਕਰ ਦਿੰਦਾ ਹੈ।
ਬ੍ਰਹਮ ਆਤਮਾ ਪੂਰਨ ਜੋਏ,
ਲੋ ਜਿਹੜਾ ਬ੍ਰਹਮ ਪਰਮੇਸ਼ਰ ਹੈ ਉਹ ਆਤਮਾ ਸਰੂਪ ਹੋ ਕੇ ਸਾਰੇ ਸੰਸਾਰ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਵਿਸ਼ੇ ਨ ਕਿਸ ਇੰਦਰਾ ਕਬ ਹੋਏ,
ਉਹ ਅਕਾਲ ਪੁਰਖ ਵਾਹਿਗੁਰੂ ਅਗੋਚਰ ਹੈ, ਕਿਸੇ ਵੀ ਇੰਦਰੀਏ ਕਰਕੇ ਵਿਸ਼ੇ ਨਹੀਂ ਹੋ ਸਕਦਾ।
ਇੱਕ ਨਾ ਅੰਖ ਨੂੰ ਸੁਣੇ ਨਾ ਕਾਨੇ,
ਨਾ ਉਹ ਵਾਹਿਗੁਰੂ ਇਹਨਾਂ ਅੱਖਾਂ ਦੇ ਨਾਲ ਦਿਸਦਾ ਹੈ ਕਿਸੇ ਨੂੰ ਤੇ ਨਾ ਹੀ ਉਹਨੂੰ ਕੰਨਾਂ ਦੇ ਨਾਲ ਸੁਣਿਆ ਜਾ ਸਕਦਾ ਹੈ।
ਹਿਰਦੈ ਲਖੇ ਪ੍ਰਗਿਆ ਤੇ ਗਿਆਨੀ,
ਤੇ ਜਿਹੜੇ ਗਿਆਨਵਾਨ ਪੁਰਸ਼ ਹਨ ਉਹ ਆਪਣੀ ਜਿਹੜੀ ਆਤਮ ਵਿਸ਼ਾਨੀ ਬੁੱਧੀ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਅਨੁਭਵ ਕਰਦੇ ਹਨ।
ਇੰਦਰਾ ਵਿਸ਼ੇ ਨਾ ਕਰ ਜਨ ਮਨ ਕੋ,
ਲੋ ਅੱਗੇ ਭਾਈ ਸਾਹਿਬ ਦ੍ਰਿਸ਼ਟਾਂਤ ਦਿੰਦੇ ਹਨ ਜਿਵੇਂ ਜਿਹੜੀਆਂ ਇੰਦਰੀਆਂ ਨੇ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਇਹ ਮਨ ਨੂੰ ਵਿਸ਼ੇ ਨਹੀਂ ਕਰ ਸਕਦੀਆਂ, ਭਾਵ ਇਹ ਜਿਹੜੀਆਂ ਅੱਖਾਂ ਨੇ ਮਨ ਨੂੰ ਨਹੀਂ ਵੇਖ ਸਕਦੀ, ਤੇ ਨਾ ਹੀ ਕੰਨ ਉਸ ਮਨ ਨੂੰ ਕਦੀ ਮਨ ਦੀ ਆਵਾਜ਼ ਨੂੰ ਸੁਣ ਸਕਦੇ ਹਨ ਜਿਵੇਂ ਇੰਦਰੀਆਂ ਮਨ ਨੂੰ ਵਿਸ਼ੇ ਨਹੀਂ ਕਰ
ਸਕਦੀਆਂ
ਜਿਹੜਾ ਮਨ ਹੈ ਉਹ ਸਾਰੀਆਂ ਇੰਦਰੀਆਂ ਨੂੰ ਵਿਸ਼ੇ ਕਰ ਰਿਹਾ ਹੈ ਪਰ ਇਹ ਇੰਦਰੀਆਂ ਮਨ ਨੂੰ ਨਹੀਂ ਜਾਣ ਸਕਦੀਆਂ
ਮਨ ਵਿਸ਼ੇ ਬ੍ਰਹਮ ਨਹਿ ਹੋਵੇ
ਇਹ ਆਤਮਕ ਉਪਦੇਸ਼ ਹੈ ਤਿਮ ਮਨ ਵਿਸ਼ੇ ਬ੍ਰਹਮ ਨਾ ਹੋਏ ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿਸ਼ੇ ਨਹੀਂ ਹੋ ਸਕਦਾ
ਸਭ ਹਨ ਕੂ ਸੱਤਾ ਦੇ ਸੋਏ
ਉਹ ਅਕਾਲ ਪੁਰਖ ਵਾਹਿਗੁਰੂ ਚੇਤਨ ਸਰੂਪ ਹੈ ਤੇ ਸਾਰੇ ਜੀਵਾਂ ਨੂੰ ਉਹੀ ਸੱਤਾ ਚੇਤਨ ਸੱਤਾ ਸੱਤਾ ਸਫੁਰਤੀ ਦੇ ਰਿਹਾ ਹੈ
ਸਭਨ ਆਧਾਰ ਭੂਤ ਇੱਕ ਹੈ
ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦਾ ਇੱਕੋ ਹੀ ਆਧਾਰ ਰੂਪ ਹੈ
ਨਾਨਾ ਨਸੈ ਨੀਕ ਜੇ ਲਹੈ
ਲੋ ਜਦੋਂ ਨੀਕ ਚੰਗੀ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਈਏ ਇਹ ਜਿਹੜਾ ਨਾਨਾ ਪੁਨਾ ਸੰਸਾਰ ਦਾ ਹੈ ਇਹ ਸਾਰਾ ਹੀ ਨਾਸ਼ ਹੋ ਜਾਂਦਾ ਹੈ
ਸੂਖਮ ਤੇ ਅਤ ਸੂਖਮ ਜਾਨ
ਉਹ ਜੋ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਉਹ ਸੂਸ਼ਮ ਤੇ ਸੂਸ਼ਮ ਕਰ ਜਿਹਨੇ ਬਿਰਧ ਬਿਰਧ ਬਤਾਏ ਉਹ ਦੋਵੇਂ ਰੂਪਾਂ ਦੇ ਵਿੱਚ ਸੂਖਮ ਤੋਂ ਸੂਖਮ ਜਾਣਿਆ ਜਾਂਦਾ ਹੈ
ਕਹੀਅਤ ਮਹਾ ਮਹਿਦ ਮਹੀਆਨ
ਤੇ ਕਈ ਲੋਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਹਿਦੋ ਮਹੀਆਨ ਅਣਹੋਰ ਅਣੁਆਨ ਕੋਈ ਉਸਨੂੰ ਸੂਖਮ ਤੋਂ ਸੂਖਮ ਆਖਦਾ ਹੈ ਕੋਈ ਵੱਡਿਆਂ ਤੋਂ ਵੱਡਾ ਆਖ ਦਿੰਦਾ ਹੈ
ਸੂਰਜ ਆਦਿ ਪ੍ਰਕਾਸ਼ਿਤ ਜੈ
ਲੋ ਹਜ਼ੂਰ ਫਰਮਾਉਂਦੇ ਨੇ ਆ ਜਿਹੜੇ ਸੂਰਜ ਚੰਦਰਮਾ ਆਦਿ ਦੁਨੀਆਂ ਦੇ ਵਿੱਚ ਰੋਸ਼ਨੀ ਕਰ ਰਹੇ ਹਨ
ਇਸ ਕੀ ਜੋਤ ਪ੍ਰਕਾਸ਼ ਹੈ
ਇਹਨਾਂ ਦੇ ਅੰਦਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਦੀ ਪ੍ਰਕਾਸ਼ਮਾਨ ਹੋ ਰਹੀ ਹੈ
ਕਾਰਨ ਭੂਤ ਸਕਲ ਕੋ ਏਕ
ਲੋ ਜਿੰਨੇ ਵੀ ਤੱਤ ਨੇ ਪ੍ਰਾਣੀ ਨੇ ਜੀਵ ਨੇ ਸਭ ਦਾ ਕਾਰਨ ਰੂਪ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ
ਹੋਏ ਪ੍ਰਾਪਤ ਔਰ ਕਰਤਬ ਵੇਕ
ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ ਬ੍ਰਹਮ ਵਿਚਾਰ ਕਰਦੇ ਹਾਂ ਫਿਰ ਉਹਦਾ ਗਿਆਨ ਪ੍ਰਾਪਤ ਹੁੰਦਾ ਹੈ
ਗਗਨ ਰੂਪ ਪਸਰਿਓ ਸਭ ਮਾਹੇ
ਉਹ ਅਕਾਲ ਪੁਰਖ ਵਾਹਿਗੁਰੂ ਜਿਹਦਾ ਆਕਾਸ਼ ਹੈ ਜਿਵੇਂ ਆਕਾਸ਼ ਸੂਖਮ ਤੱਤ ਹੈ ਤੇ ਵਿਆਪਕ ਹੈ ਇਸੇ ਤਰ੍ਹਾਂ ਆਕਾਸ਼ ਵਾਂਗੂ ਵਾਹਿਗੁਰੂ ਪਰਮੇਸ਼ਰ ਸਭ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ ਹਜ਼ੂਰ ਨੇ ਤੁਰਕੀ ਪਾਣੀ ਵਿੱਚ ਵੀ ਆਕਾਸ਼ ਦਾ ਦ੍ਰਿਸ਼ਟਾਂਤ ਦਿੱਤਾ ਹੈ ਆਕਾਸ਼ ਗਗਨ ਪਾਤਾਲ ਗਗਨ ਹੈ ਚਹੁੰ ਦਿਸ਼ ਗਗਨ ਰਹਾਏ ਲੇ ਆਨੰਦ ਮੂਲ ਸਦਾ ਪੁਰਖੋਤਮ ਕਟ ਬਿਨਸਿਆ ਗਗਨ ਨਾ ਜਾਏ ਲੇ ਜਿਵੇਂ ਸਾਰੇ ਪਾਸੇ ਦਸੋ ਦਿਸ਼ਾ ਦੇ ਅੰਦਰ ਆਕਾਸ਼ ਪਰਿਪੂਰਨ ਹੈ ਇਸੇ ਤਰ੍ਹਾਂ ਵਾਹਿਗੁਰੂ ਸਾਰਿਆਂ ਦੇ ਵਿੱਚ ਪਸਰਿਆ ਹੋਇਆ ਹੈ
ਨਿਤ ਕਟਾਸਥ ਨਾ ਆਵਹਿ ਜਾਹੇ
ਫਿਰ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਕੁਟਸ ਦਾ ਅਰਥ ਹੈ ਉਹ ਪਹਾੜ ਵਾਂਗੂ ਅਚਲ ਹੈ ਤੇ ਕਦੇ ਵੀ ਆਉਂਦਾ ਜਾਂਦਾ ਨਹੀਂ ਹੈ
ਜਿਸਮੇ ਥਿਰਤਾ ਮਨ ਕੀ ਪਾਵੇ
ਲੋ ਹਜ਼ੂਰ ਕਹਿੰਦੇ ਨੇ ਐ ਯੋਗੀ ਰਾਜ ਜੀ ਜਦੋਂ ਮਨ ਉਸ ਵਾਹਿਗੁਰੂ ਦੇ ਵਿੱਚ ਕਿਸੇ ਦਾ ਟਿਕ ਜਾਂਦਾ ਹੈ
ਤੂੰ ਜਨ ਅੰਮ੍ਰਿਤਮੈ ਹੋਈ ਜਾਵੇ
ਉਹ ਜਨ ਪੁਰਸ਼ ਵੀ ਅੰਮ੍ਰਿਤਮੈ ਅੰਮ੍ਰਿਤ ਰੂਪ ਹੀ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ
ਜਿਨ੍ਹਾਂ ਬ੍ਰਹਮ ਮੈਂ ਜਗਤ ਪਛਾਤਾ
ਲੋ ਜਿਨ੍ਹਾਂ ਬ੍ਰਹਮ ਗਿਆਨੀਆਂ ਨੇ ਸਾਰੇ ਸੰਸਾਰ ਨੂੰ ਹੀ ਪਰਮੇਸ਼ਰ ਦਾ ਰੂਪ ਪਛਾਣ ਲਿਆ
ਸਾਜ ਨਾਨਤਵ ਆਨੰਦ ਇੱਕ ਮਾਤਾ
ਉਹਨਾਂ ਨੇ ਨਾਨਾ ਪੁਨੇ ਨੂੰ ਛੱਡ ਕੇ ਤੇ ਇੱਕੋ ਹੀ ਆਨੰਦ ਵਿੱਚ ਮਾਤਾ ਮਸ ਹੋ ਜਾਂਦੇ ਹਨ
ਕਹੀਅਤ ਜੀਵਨ ਮੁਕਤ ਸੋ ਪ੍ਰਾਣੇ
ਲੋ ਜਿਸਨੇ ਸਾਰੇ ਸੰਸਾਰ ਨੂੰ ਬ੍ਰਹਮ ਰੂਪ ਪਛਾਣ ਲਿਆ ਉਸੇ ਨੂੰ ਹੀ ਅਸਲੀ ਜੀਵਨ ਮੁਕਤ ਮਹਾਂਪੁਰਖ ਆਖੀਦਾ ਹੈ
ਮੂਲ ਕਲੇਸ਼ ਅਵਿਦਿਆ ਹਨ
ਲੋ ਉਸਨੇ ਜਿਹੜਾ ਕਲੇਸ਼ਾਂ ਦਾ ਮੂਲ ਮੁੜ ਅਵਿਦਿਆ ਹੈ ਅਗਿਆਨ ਹੈ ਉਸਨੂੰ ਉਹਨੇ ਨਾਸ ਕਰ ਦਿੱਤਾ ਹੈ
ਜਹਾਂ ਹੋਈ ਤਹ ਦੇਹ ਬਿਨਾਸਾ
ਲੋ ਜਿੱਥੇ ਮਰਜ਼ੀ ਹੋਵੇ ਐਸਾ ਮਹਾਂਪੁਰਖ ਜਿੱਥੇ ਮਰਜ਼ੀ ਸਰੀਰ ਛੱਡ ਦੇਵੇ
ਨਾਲ ਅਪਵਿੱਤਰ ਕੇ ਤੀਰਥ ਪਾਸਾ
ਚਾਹੇ ਕਿਸੇ ਪਵਿੱਤਰ ਥਾਂ ਤੇ ਹੋਵੇ ਚਾਹੇ ਕਿਸੇ ਤੀਰਥ ਦੇ ਪਾਸ ਰਹਿੰਦਾ ਹੋਵੇ
ਤਾਂ ਆਨੰਦ ਮੈਂ ਲੈਤਾ ਪਾਏ
ਭਾਵ ਜਿਹੜਾ ਜੀਵਨ ਮੁਕਤ ਮਹਾਂਪੁਰਖ ਹੈ ਉਹ ਚਾਹੇ ਕਿਸੇ ਵੀ ਥਾਂ ਤੇ ਹੋਵੇ ਜਿੱਥੇ ਵੀ ਸਰੀਰ ਛੱਡਦਾ ਹੈ ਉਹ ਉਸ ਆਨੰਦ ਸਰੂਪ ਵਾਹਿਗੁਰੂ ਦੇ ਵਿੱਚ ਲੀਨਤਾ ਪ੍ਰਾਪਤ ਕਰ ਲੈਂਦਾ ਹੈ ਜਿਹੜੇ ਆਮ ਜਗਿਆਸੂ ਨੇ ਸਾਧਕ ਲੋਕ ਨੇ ਉਹ ਤਾਂ ਇਸ ਸਮੇਂ ਦੀ ਵਿਚਾਰ ਕਰਦੇ ਹਨ ਵੀ ਚੰਗੇ ਅਸਥਾਨ ਤੇ ਸਰੀਰ ਛੱਡਿਆ ਜਾਵੇ ਜਿਵੇਂ ਇੱਕ ਪੁਰਾਣੇ ਲੋਕਾਂ ਦਾ ਇਹ ਵੀ ਇੱਕ ਭਰਮ ਸੀ ਕਾਂਸ਼ੀ ਮਰਨਾਂਤ ਮੁਕਤੀ, ਵੀ ਕਾਂਸ਼ੀ ਵਿੱਚ ਮਰ ਕੇ ਮੁਕਤੀ ਮਿਲਦੀ ਹੈ। ਕਈ ਲੋਕ ਤੀਰਥਾਂ 'ਤੇ ਜਾ ਕੇ ਮਰਨਾ ਇਸ ਨੂੰ ਮੁਕਤੀ ਦਾ ਸਾਧਨ ਮੰਨਦੇ ਨੇ, ਪਰ ਗੁਰਮਤਿ ਵਿੱਚ ਇਸ ਗੱਲ ਨੂੰ ਨਹੀਂ ਪ੍ਰਵਾਨਿਆ ਗਿਆ। ਭਗਤ ਕਬੀਰ ਜੀ ਦੀ ਬਾਣੀ ਪੜ੍ਹੋ, ਉਹ ਕਹਿੰਦੇ ਨੇ ਵੀ ਜਿਹੜਾ ਮਨੁੱਖ ਕੋਈ ਪੱਥਰ ਦਿਲ ਵਾਲਾ ਹੈ, ਜਿਸ ਦੇ ਮਨ ਦੇ ਵਿੱਚ ਕੋਈ ਦਇਆ ਧਰਮ ਆਦਿਕ ਨਹੀਂ ਹੈ, ਅਤੇ ਜੇ ਉਹ ਆਦਮੀ ਕਾਂਸ਼ੀ ਵਿੱਚ ਵੀ ਮਰ ਜਾਵੇ, ਉਹ ਕਦੇ ਨਰਕ ਵਿੱਚ ਪੈਣ ਤੋਂ ਬਚ ਨਹੀਂ ਸਕਦਾ। ਅਤੇ ਜੋ ਕੋਈ ਪਰਮੇਸ਼ੁਰ ਦਾ ਪਿਆਰਾ ਚਾਹੇ ਹੜੰਬਾ ਧਰਤੀ 'ਤੇ ਵੀ ਜਾ ਕੇ ਸਰੀਰ ਤਿਆਗ ਦੇਵੇ, ਅਤੇ ਉਹ ਕਦੇ ਨਰਕਾਂ ਵਿੱਚ ਨਹੀਂ ਜਾਂਦਾ, ਪਰਮੇਸ਼ੁਰ ਵਿੱਚ ਹੀ ਲੀਨ ਹੋ ਜਾਂਦਾ ਹੈ।
ਤਹਾਂ ਆਨੰਦ ਜਨਮ ਮਰਨ ਨਾ ਆਏ ਨਾ ਜਾਏ।
ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਪੁਰਸ਼ ਨੂੰ ਨਾ ਮੁੜ ਕੇ ਜਨਮ ਮਰਨ ਹੀ ਹੁੰਦਾ ਹੈ, ਅਤੇ ਨਾ ਹੀ ਉਹਦੀ ਜਿਹੜੀ ਰੂਹ ਹੈ ਉਹ ਕਦੇ ਭਟਕਦੀ ਹੈ ਆਉਂਦੀ ਜਾਂਦੀ ਹੈ।
ਰਹੋ ਦੇਹੀ ਕਹਿਦੋ ਬਿਨਸਾਏ।
ਜਿਹੜਾ ਜੀਵਨ ਮੁਕਤ ਪੁਰਸ਼ ਹੋ ਜਾਂਦਾ ਉਹਦੀ ਦੇਹ ਭਾਵੇਂ ਰਵੇ ਅਤੇ ਚਾਹੇ ਨਾਸ ਹੋ ਜਾਵੇ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਉਹਦੀ ਐਸੀ ਅਵਸਥਾ ਬਣ ਜਾਂਦੀ ਹੈ।
ਨਾ ਸੋਚੈ ਉਹ ਇੱਕ ਰਸ ਪਾਏ।
ਉਹ ਜਿਹੜਾ ਬ੍ਰਹਮ ਗਿਆਨੀ ਉਹਦੀ ਅਵਸਥਾ ਇੱਕ ਰਸ ਹੀ ਬਣੀ ਰਹਿੰਦੀ ਹੈ, ਤੇ ਕਦੇ ਵੀ ਉਹ ਆਪਣੇ ਦੇਹ ਦੇ ਬਾਰੇ ਸੋਚਦਾ ਨਹੀਂ ਹੈ।
ਅਗਨ ਸਿੰਧ ਕੀ ਤੱਟ ਪਾਰ ਹੋਏ।
ਲੋ ਸਤਿਗੁਰੂ ਕਹਿੰਦੇ ਨੇ ਜਿਹੜਾ ਸੰਸਾਰ ਅੱਗ ਦਾ ਸਮੁੰਦਰ ਹੈ, ਉਹਦੇ ਪਰਲੇ ਕਿਨਾਰੇ ਭਾਵ ਮੁਕਤੀ ਦੇ ਕਿਨਾਰੇ ਤੇ ਉਹ ਪਹੁੰਚ ਜਾਂਦਾ ਹੈ।
ਸਗਲੀ ਦਵੈ ਤੂੰ ਜਿਨਹੋ ਨੇ ਖੋਏ।
ਉਹ ਜਿਨ੍ਹਾਂ ਨੇ ਆਪਣੇ ਮਨ ਤੋਂ ਸਾਰੀ ਦਵੈ ਦੂਈ ਨੂੰ ਗਵਾ ਦਿੱਤਾ ਹੈ, ਉਹੀ ਉਸ ਮੁਕਤੀ ਦੇ ਕੰਢੇ ਤੇ ਪਹੁੰਚਦੇ ਹਨ।
ਇਹ ਕਹੇ ਕਿਰਪਾ ਦ੍ਰਿਸ਼ਟ ਗੁਰ ਹੇਰੇ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤੋਖੀ ਜੋਗੀ ਨੂੰ ਅਧਿਆਤਮਕ ਉਪਦੇਸ਼ ਦਿੱਤਾ ਤੇ ਨਾਲ ਮਿਹਰ ਦੀ ਨਿਗਾਹ ਨਾਲ ਤੱਕਿਆ।
ਕਰੀ ਵਿਨਾਸ਼ ਮੋਹ ਕੀ ਬੇਰੀ।
ਜਿਹੜੀ ਮਾਇਆ ਦੇ ਮੋਹ ਦੀ ਬੇੜੀ ਸੀ ਉਹ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਲਈ ਨਾਸ਼ ਕਰ ਦਿੱਤੀ।
ਸ਼ੁੱਧ ਗਿਆਨ ਜੋਗੀ ਔਰ ਜਾਗਾ।
ਹੁਣ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਉਸ ਸੰਤੋਖੇ ਜੋਗੀ ਦੇ ਹਿਰਦੇ ਵਿੱਚ ਜਿਹੜਾ ਸ਼ੁੱਧ ਗਿਆਨ, ਪਵਿੱਤਰ ਗਿਆਨ, ਉੱਚਲ ਗਿਆਨ ਉਹਦੇ ਹਿਰਦੇ ਵਿੱਚ ਜਾਗ ਪਿਆ।
ਜਨਮ ਆਦਿਕ ਮਾਧੁ ਪੀਵ ਤੂੰ ਤਿਆਗਾ।
ਜਿਹੜਾ ਜਨਮਾਂ ਜਨਮਾਂ ਤੋਂ ਹੰਕਾਰ ਦੀ ਮਦਰਾ ਪੀ ਕੇ, ਹਉਮੈ ਦੀ, ਮਾਇਆ ਦੇ, ਮੋਹ ਦੀ ਮਦਰਾ ਪੀ ਕੇ ਬੇਹੋਸ਼ ਹੋਇਆ ਸੀ, ਤੇ ਹੁਣ ਉਹਨੂੰ ਮਨ ਨੂੰ ਛੱਡ ਕੇ ਜਾਗ ਪਿਆ ਹੈ।
ਗੁਰੂ ਬਾਗ ਕੋ ਲਖਿਓ ਪ੍ਰਤਾਪਾ।
ਹੁਣ ਸੰਤੋਖੀ ਜੋਗੀ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਵੀ ਇਹ ਗੁਰੂ ਮਹਾਰਾਜ ਦੀ ਬਾਣੀ ਦਾ, ਬਚਨਾਂ ਦਾ ਪ੍ਰਤਾਪ ਹੈ।
ਜਿਸ ਕੀ ਸੁਣਤ ਮੋਹ ਸਭ ਖਾਪਾ।
ਜਿਸ ਸਤਿਗੁਰੂ ਦੇ ਪਵਿੱਤਰ ਬਚਨ ਸੁਣ ਕੇ ਮੇਰਾ ਸਾਰਾ ਮੋਹ ਨਾਸ ਹੋਇਆ ਹੈ।
ਨਮਰ ਭਇਓ ਚਾਨਣ ਸਿਰ ਧਾਰਿਓ।
ਦੇਖ ਲਓ ਗੁਰੂ ਮਹਾਰਾਜ ਦੀ ਕਿੱਡੀ ਵੱਡੀ ਮਹੱਤਤਾ ਹੈ। ਐਵੇਂ ਨੀ ਮਥੁਰਾ ਭੱਟ ਜੀ ਨੇ ਆਖਿਆ, ਕਰਨ ਗਗਨ ਨਵ ਖੰਡ ਮਹਿ, ਜੋਤ ਸਵੈਰੂਪੀ ਰਹਿਓ ਭਰ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਭਈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਰਾ ਪਰਮੇਸ਼ਰ ਦਾ ਰੂਪ ਹਨ। ਵੇਖ ਲਓ ਪਿਛਲੇ ਯੁਗਾਂ ਤੋਂ ਲੈ ਕੇ ਜੋਗੀ ਤਪੱਸਿਆ ਕਰ ਰਿਹਾ ਸੀ, ਪਰ ਇਹਦੇ ਜਿਹੜੇ ਮਨ ਦੇ ਭਰਮ ਸਨ ਉਹ ਸਤਿਗੁਰੂ ਮਹਾਰਾਜ ਨੇ ਦੂਰ ਕੀਤੇ। ਹੁਣ ਉਹ ਬਹੁਤ ਨਿਮਰਤਾ ਸਹਿਤ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਹਜ਼ੂਰ ਦੇ ਚਰਨਾਂ ਤੇ ਸਿਰ ਰੱਖ ਦਿੱਤਾ।
ਆਪਣਾ ਗਿਆਨ ਨਿਵੇਦਨ ਕਰਿਓ।
ਤੇ ਜਿਹੜਾ ਆਪਣਾ ਗਿਆਨ ਸੀ ਉਹ ਸਾਰਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ।
ਅਬ ਮੋਹ ਕਹੋ ਨਿਸ਼ਚਾ ਦ੍ਰਿੜ ਭਇਓ।
ਹੁਣ ਸੰਤੋਖਾ ਜੋਗੀ ਆਪਣਾ ਅਨੁਭਵ ਦੱਸਦਾ, ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦਾ ਸਦਕਾ ਹੁਣ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ।
ਉਤੋਂ ਜਾਣਬੂ ਜਾਣ ਸੋ ਲਇਓ।
ਮੈਂ ਜਾਣਨਾ ਸੀ ਉਹਨੂੰ ਮੈਂ ਜਾਣ ਲਿਆ ਹੈ, ਭਾਵ ਤੁਹਾਡੀ ਕਿਰਪਾ ਦੁਆਰਾ ਮੈਨੂੰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ।
ਤੁਮ ਕਰਨਾ ਤੇ ਸੰਸਾ ਨਾਸ਼ੈ।
ਤੁਹਾਡੀ ਕਿਰਪਾ ਦੇ ਨਾਲ ਮੇਰੇ ਸਾਰੇ ਮਨ ਦੇ ਸੰਸੇ, ਭਰਮ, ਤੌਖਲੇ ਦੂਰ ਹੋ ਗਏ ਹਨ।
ਪ੍ਰਾਪਤ ਚੇਤਨ ਆਨੰਦ ਰਾਸੇ।
ਮੈਨੂੰ ਉਸ ਜਿਹੜਾ ਚੇਤਨ ਤੇ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਆਨੰਦ ਦਾ ਸੋਮਾ, ਉਹ ਪ੍ਰਾਪਤ ਹੋ ਗਿਆ ਹੈ।
ਆਪ ਸਰੀਰ ਮੈਂ ਤਿਆਗਨ ਕਰ ਹੋ।
ਮੇਰੇ ਜੀਵਨ ਜੀਵਨ ਦਾ ਮਨੋਰਥ ਸਿੱਧ ਹੋ ਗਿਆ ਹੈ ਆਪ ਜੀ ਦੀ ਕਿਰਪਾ ਦੇ ਨਾਲ, ਤੇ ਹੁਣ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਇਹ ਆਪਣਾ ਪੰਜ ਭੌਤਿਕ ਸਰੀਰ ਤਿਆਗ
ਦੇਵਾਂ, ਕਿਉਂਕਿ
ਮੈਂ ਹੁਣ ਹੋਰ ਸਮਾਂ ਜਿਉਂਦਾ ਰਵਾਂ ਸਰੀਰ ਕਰਕੇ ਇਹ ਕੋਈ ਮੇਰੇ ਜੀਵਨ ਦਾ ਕਾਰਜ ਰਹਿ ਨਹੀਂ ਗਿਆ, ਮੈਂ ਇਸ ਗੱਲ ਦੀ ਵਿਚਾਰ ਕੀਤੀ ਹੈ।
ਜੋ ਕਰਤੱਵ ਸੋ ਮੈਂ ਕਰ ਲੀਨ ਸਾ,
ਮਨੁੱਖਾ ਜੀਵਨ ਦਾ ਕਰਤੱਵ ਸੀ ਉਹ ਹੈ ਗੁਰੂ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ, ਉਹ ਮੈਂ ਪੂਰਾ ਕਰ ਹੀ ਲਿਆ ਹੈ।
ਤੁਮਨੇ ਪੂਰ ਕਾਮਨਾ ਕੀਨ ਸਾ,
ਆਪ ਗਿਆਨ ਦਾ ਤੇ ਸਤਿਗੁਰੂ ਹੋ, ਤੁਸਾਂ ਮੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਹੈ।
ਸੁਣ ਸ੍ਰੀ ਗੁਰ ਨੇ ਬਹੁਤ ਸਨਮਾਨ,
ਇਹ ਬਚਨ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਜੋਗੀ ਦਾ ਬਹੁਤ ਹੀ ਸਤਿਕਾਰ ਕੀਤਾ।
ਧੰਨ ਧੰਨ ਤੁਮ ਬਾਡ ਬੁੱਧਵਾਨ,
ਕਹਿਣ ਲੱਗੇ ਜੋਗੀ ਰਾਜ ਜੀ ਤੁਸੀਂ ਧੰਨ ਹੋ, ਧੰਨ ਹੋ ਤੇ ਬਹੁਤ ਬੁੱਧੀਵਾਨ, ਬਹੁਤ ਦਾਨਸ਼ਵਰ ਹੋ,
ਦਰਸ਼ਨ ਦੇਹੁ ਰਹੁ ਹਿਤ ਕਰੀਏ।
ਗੁਰੂ ਮਹਾਰਾਜ ਕਹਿਣ ਲੱਗੇ ਜੋਗੀ ਸਾਹਿਬ ਤੁਸੀਂ ਕੁਛ ਸਮਾਂ ਹੋਰ ਸੰਤਾਂ ਨੂੰ ਦਰਸ਼ਨ ਦਿਓ।
ਨਾਨਾ ਜਗ ਮਹਿ ਏਕ ਨਿਹਾਰੀਏ,
ਕਿਉਂਕਿ ਸੰਸਾਰ ਤੇ ਨਾਨਾ ਪੁਣਾ ਪ੍ਰਤੀਤ ਹੋ ਰਿਹਾ ਹੈ ਤੇ ਇਹਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵੇਖੋ।
ਲੋਕਨ ਪਰ ਉਪਕਾਰ ਤੁਮਾਰਾ,
ਜੇ ਤੁਸੀਂ ਕੁਛ ਸਮਾਂ ਹੋਰ ਸੰਤਾਂ ਨੂੰ ਦਰਸ਼ਨ ਦਿਓ ਤੇ ਤੁਹਾਡਾ ਸੰਤਾਂ ਤੇ ਮਹਾਨ ਪਰ ਉਪਕਾਰ ਹੋਵੇਗਾ।
ਦੇਖਤ ਪਾਪਨ ਹਰ ਹੈ ਵਿਕਾਰਾ,
ਬਹੁਤ ਸਾਰੇ ਲੋਕ ਆ ਕੇ ਤੁਹਾਡੇ ਦਰਸ਼ਨ ਕਰਨਗੇ, ਪਾਪਾਂ ਦੇ ਵਿਕਾਰਾਂ ਨੂੰ ਨਾਸ ਕਰ ਲੈਣਗੇ।
ਪਰਹ ਸਮਾਗ ਪ੍ਰਾਪਤ ਕਲਿਆਣ,
ਤੁਹਾਡੀ ਸੰਗਤ ਕਰਕੇ ਦਰਸ਼ਨ ਕਰਕੇ ਵੀ ਸ੍ਰੇਸ਼ਟ ਰਸਤੇ ਨੂੰ ਪ੍ਰਾਪਤ ਕਰ ਲੈਣਗੇ ਤੇ ਨਾਲ ਕਲਿਆਣ ਮੁਕਤੀ ਨੂੰ ਪ੍ਰਾਪਤ ਕਰ ਲੈਣਗੇ।
ਜੀਵ ਮਲੀਨ ਪੂਤ ਹੋਏ ਨਾਨਾ,
ਤੁਸੀਂ ਇੱਕ ਮਹਾਂਪੁਰਖ ਹੋ, ਤਪਸਵੀ ਹੋ, ਤੁਹਾਡੇ ਦਰਸ਼ਨ ਕਰਕੇ ਬਹੁਤ ਸਾਰੇ ਮਲੀਨ ਜੀਵ ਪਵਿੱਤਰ ਹੋ ਜਾਣਗੇ।
ਸੁਣ ਸਤਿਗੁਰ ਤੇ ਨਿਰਦੁਲ ਸਹਾਏ,
ਗੁਰੂ ਮਹਾਰਾਜ ਦੇ ਸੁਭਾਏ ਮਨ ਮੁਖ ਤੋਂ ਬੜੇ ਕੋਮਲ ਤੇ ਸੁਹਾਵਣੇ ਬਚਨ ਸੁਣ ਕੇ
ਉਨ ਜੋਗੀ ਨੇ ਬਾਕ ਸੁਣਾਏ,
ਤੇ ਫਿਰ ਉਹ ਸੰਤੋਖੀ ਜੋਗੀ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਵੇਖ ਲਓ ਉਸ ਪੁਰਾਣੇ ਤਪਸਵੀ ਦਾ ਕਿੰਨਾ ਗੁਰੂ ਮਹਾਰਾਜ ਦੇ ਉੱਤੇ ਨਿਸ਼ਚਾ ਹੈ।
ਨਰਨ ਉਧਾਰਨ ਤੁਮਰੀ ਤੁਮਰੀ ਹੱਥ,
ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਜੀਵਾਂ ਦਾ ਉਧਾਰ ਕਰਨਾ ਹੈ, ਉਹਨਾਂ ਦੀ ਕਲਿਆਣ ਕਰਨੀ, ਇਹ ਤੇ ਤੁਹਾਡੇ ਹੱਥ ਵਸ ਹੈ।
ਅਪਰ ਕਿਸੂ ਮਹਿ ਨਹਿ ਸਮਰੱਥ,
ਮੇਰੇ ਵਰਗੇ ਅਨੇਕਾਂ ਸਾਧੂ ਜੋਗੀ ਤੁਰੇ ਫਿਰਦੇ ਨੇ, ਹੋਰ ਕਿਸੇ ਦੇ ਹੱਥ ਵਿੱਚ ਇਹ ਸਮਰੱਥਾ ਨਹੀਂ ਹੈ।
ਇਸ ਹਿੱਤ ਰਾਵਰ ਨੇ ਤਨ ਧਾਰਿਓ,
ਸੱਚੇ ਪਾਤਸ਼ਾਹ ਜਗਤ ਜੀਵਾਂ ਦੇ ਉਧਾਰ ਵਾਸਤੇ ਹੀ ਤੇ ਆਪ ਜੀ ਨੇ ਪਾਵਨ ਇਹ ਗੁਰੂ ਸਰੂਪ ਧਾਰਨ ਕੀਤਾ ਹੈ।
ਸਤਨਾਮ ਸਿਮਰਨ ਦਿਸਦਾਰਿਓ,
ਤੇ ਤੁਸੀਂ ਮੁਕਤੀ ਦਾ ਸਾਧਨ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਸੰਸਾਰ ਦੇ ਵਿੱਚ ਫੈਲਾ ਦਿੱਤਾ ਹੈ।
ਇਹ ਸਭ ਜਾਕੂ ਭਾਰ ਜੇ ਧਰਨੋ,
ਇਸੇ ਤਰ੍ਹਾਂ ਮਹਾਰਾਜ ਸਾਰੇ ਸੰਸਾਰ ਦਾ ਜਿਹੜਾ ਭਾਰ ਚੱਕਣਾ ਹੈ ਬਹੁਤ ਔਖਾ ਸੀ।
ਤੁਮ ਬਿਨ ਅਪਰ ਕੌਣ ਇਮ ਕਰਨੋ,
ਤੁਸੀਂ ਸਮਰੱਥ ਗੁਰੂ ਹੋ, ਤੁਹਾਡੇ ਬਿਨਾਂ ਐਸੀ ਕਰਨੀ ਨੂੰ ਹੋਰ ਕੌਣ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਚਾਹੇ ਲੱਖ ਜੋਗੀ ਸਾਧੂ ਤਪਸਵੀ ਹੋਣ।
ਮੁਝਕੋ ਆਏ ਸੋ ਦੇਹੁ ਸਮਾਵੋ,
ਮਹਾਰਾਜ ਮੈਨੂੰ ਤੇ ਹੁਣ ਆਗਿਆ ਦਿਓ ਕਿ ਮੈਂ ਆਪਣੇ ਸਰੀਰ ਨੂੰ ਸ਼ਾਂਤ ਕਰ ਲਵਾਂ।
ਰਹਿਬੇ ਕੋ ਨਾ ਸੰਕਲਪ ਉਠਾਵੋ,
ਬਸ ਮਹਾਰਾਜ ਹੁਣ ਮੈਂ ਸਰੀਰ ਨੂੰ ਹੋਰ ਬਹੁਤਾ ਚਿਰ ਰੱਖਾਂ, ਇਹੋ ਜਿਹਾ ਸੰਕਲਪ ਮੇਰੇ ਮਨ ਦੇ ਵਿੱਚ ਪੈਦਾ ਹੀ ਨਾ ਹੋਵੇ।
ਅਵੇ ਕਿਰਪਾ ਇਸ ਵਿਧ ਕੀ ਕਰੂ,
ਗਰੀਬਨ ਵਾਜ ਸਤਿਗੁਰੂ ਜੀ ਹੁਣ ਇਹੋ ਜੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਕਰ ਦਿਓ,
ਜਿਸ ਤੇ ਆਪਣ ਤਨ ਪਰਹਰੋ,
ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਪਰਦਾ ਹੀ ਹੈ, ਇਹ ਵੀ ਦੂਰ ਹੋ ਜਾਵੇ ਤੇ ਮੈਂ ਪਰਮੇਸ਼ਰ ਵਿੱਚ ਲੀਨ ਹੋ ਜਾਵਾਂ।
ਚਾਹ ਜੋਗੀ ਕੋ ਜਾਨਾ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਸ ਸੰਤੋਖੇ ਜੋਗੀ ਦਾ ਵੀ ਪੱਕਾ ਨਿਸ਼ਚਾ ਹੀ ਆਵੇ, ਉਹ ਸਰੀਰ ਤਿਆਗਣਾ ਹੀ ਚਾਹੁੰਦਾ ਹੈ।
ਸ੍ਰੀ ਅਰਜਨ ਬਿਗ ਸੰਤ ਬਖਾਨਾ,
ਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਚਨ ਆਖਿਆ,
ਕਰੂ ਜਥਾ ਅਬਲਾਭ ਤੁਮਾਰੀ,
ਕਹਿਣ ਲੱਗੇ ਚੰਗਾ ਜੋਗੀ ਰਾਜ ਜੀ ਜਿਵੇਂ ਤੁਹਾਡੀ ਇੱਛਾ ਉਵੇਂ ਕਰ ਲਵੋ।
ਜਿਮ ਉਚਰੂ ਤਿਮ ਹਮ ਅਨੁਸਾਰੇ,
ਤੁਸੀਂ ਜਾਣਾ ਹੀ ਚਾਹੁੰਦੇ ਹੋ ਪਰਮੇਸ਼ਰ ਦੇ ਪਾਸ, ਚਲੇ ਜਾਓ, ਅਸੀਂ ਤੁਹਾਡੇ ਅਨੁਸਾਰ ਹਾਂ।
ਬੁੱਢੇ ਸੋ ਗੁਰੂ ਬਖਾਨੇ,
ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ
ਜਿਵੇਂ ਉਹ ਜੋਗੀ ਭਾਖੈ ਬਾਣੀ,
ਕਹਿਣ ਲੱਗੇ ਬਾਬਾ ਜੀ ਜਿਵੇਂ ਜੋਗੀ ਕੋਈ ਗੱਲ ਆਖੇ ਤੇ ਉਸੇ ਤਰ੍ਹਾਂ ਇਹਦੀ ਧਿਆਨ ਦੇ ਨਾਲ ਸੁਣ ਲੈਣੇ,
ਜਿਵੇਂ ਤੁਮ ਸੰਗ ਹੋਏ ਕਰ ਕਰੀਏ।
ਉਹ ਪੁਰਾਣਾ ਤਪਸਵੀ ਹੈ, ਜਿਵੇਂ ਇਹ ਆਖੇ ਤੁਸੀਂ ਇਹਦੇ ਨਾਲ ਰਹੋ ਤੇ ਉਵੇਂ ਇਹਦਾ ਬਚਨ ਮੰਨੀ ਜਾਇਓ।
ਪੁਰਸ਼ੋਤਮ ਆਏ ਸਨ ਸਾਰੀਏ,
ਕਿਉਂਕਿ ਬਹੁਤ ਉੱਤੋਂ ਪੁਰਸ਼ ਹੈ ਤੇ ਬੜੀ ਯੋਗ ਸਾਧਨਾ ਕਰਕੇ ਤਪੱਸਿਆ ਕਰਕੇ ਹੁਣ ਤੱਕ ਹੀ ਰਿਹਾ ਹੈ, ਜਿਵੇਂ ਕਵੇ ਉਹਦੀ ਆਗਿਆ ਅਨੁਸਾਰ ਰਹਿਣਾ ਹੈ।
ਹੁਕਮ ਪਾਏ ਸਤਿਗੁਰ ਕੋ ਖਲੇ,
ਤੇ ਗੁਰੂ ਮਹਾਰਾਜ ਦਾ ਹੁਕਮ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਖੜੇ ਹੋ ਗਏ।
ਅਵਲੋਕਾਂ ਲੱਖ ਪਾਵਨ ਭਲੇ,
ਉਸ ਯੋਗੀ ਰਾਜ ਵੱਲ ਨਹੀਂ ਦੇਖਦੇ ਨੇ ਵੀ ਜਿਹਦੇ ਦਰਸ਼ਨ ਕਰਕੇ ਵੀ ਲੋਕਾਂ ਦਾ ਭਲਾ ਹੁੰਦਾ ਹੈ।
ਉੱਥੇ ਜੇ ਲੋਕ ਫਿਰਤ ਚੌ ਪਾਸੇ,
ਉਹ ਜਿਹੜੇ ਉੱਥੇ ਲੋਕ ਦੇਖਣ ਵਾਸਤੇ ਆਏ ਸਨ ਵੀ ਕੋਈ ਪੁਰਾਣੇ ਯੁਗਾਂ ਦਾ ਤਪਸਵੀ ਨਿਕਲਿਆ, ਕੋਈ ਸਾਧੂ ਨਿਕਲਿਆ, ਚਲੋ ਚੱਲ ਕੇ ਦਰਸ਼ਨ ਕਰੀਏ, ਤੇ ਜਿਹੜੇ ਚਾਰ ਚੁਫੇਰੇ ਬਹੁਤੇ ਲੋਕ ਫਿਰਦੇ ਸਨ।
ਗੁਮਨਤ ਭਾਈ ਮਿਲੇ ਨਰ ਰਾਸੇ,
ਔਰ ਉਹ ਵਾਪਸ ਚਲੇ ਗਏ ਨੇ, ਉਹਨਾਂ ਨੇ ਜਾ ਕੇ ਹੋਰ ਲੋਕਾਂ ਨੂੰ ਦੱਸਿਆ ਕਿ ਉੱਥੇ ਬਹੁਤ ਭਾਰੀ ਇਕੱਠ ਹੋ ਗਿਆ।
ਨਿਕਸ਼ੋ ਜੋਗੀ ਸੁਣ ਸੁਣ ਤਾਏ,
ਕਿਉਂਕਿ ਲੋਕਾਂ ਵਾਸਤੇ ਬੜਾ ਅਜੂਬਾ ਹੁੰਦਾ ਹੈ ਕੋਈ ਪੁਰਾਣੇ ਯੁਗਾਂ ਦਾ ਜੋਗੀ ਵੀ ਹੁਣ ਧਰਤੀ ਵਿੱਚੋਂ ਹੇਠਾਂ ਮੱਠ ਵਿੱਚੋਂ ਨਿਕਲਿਆ ਹੈ, ਲੋਕ ਦੇਖਣ ਵਾਸਤੇ ਦੌੜ ਦੌੜ ਕੇ ਆਉਂਦੇ ਹਨ।
ਬਲੋਕਨ ਮਨ ਬਿਸਮਾਏ,
ਸਾਰੇ ਆ ਕੇ ਉਸ ਸੰਤੋਖੇ ਜੋਗੀ ਦੇ ਦਰਸ਼ਨ ਕਰਦੇ ਨੇ ਤੇ ਬਹੁਤ ਮਨ ਵਿੱਚ ਹੈਰਾਨ ਹੁੰਦੇ ਹਨ।
ਨਿਰੰਕਾਲ ਕੀ ਆਰਬਲਾ ਜਿਹੇ,
ਉਸਦੀ ਸਰੀਰਕ ਉਮਰ ਵੀ ਬਹੁਤ ਲੰਬੇਰੀ ਹੋ ਚੁੱਕੀ ਸੀ।
ਅਜਰਜ ਇਸ ਯੁਗ ਮੈਂ ਦੇਖਾਂ ਤੇ,
ਤੇ ਫਿਰ ਕਹਿੰਦੇ ਇਸ ਗੱਲ ਦੀ ਹੈਰਾਨੀ ਆ, ਜਿਹੜੇ ਪਹਿਲੇ ਯੁਗਾਂ ਦਾ ਤਪਸਵੀ ਸੀ ਸਾਧੂ ਸੀ, ਇਸ ਕਲਯੁਗ ਦੇ ਵਿੱਚ ਅਸੀਂ ਉਹਦੇ ਦਰਸ਼ਨ ਕਰ ਰਹੇ ਹਾਂ।
ਤਾਏ ਤਾਏ ਹਰਖੇ ਬਿਸਮਾਵੇ,
ਲੋਕ ਦੌੜ ਦੌੜ ਕੇ ਆਉਂਦੇ ਨੇ ਤੇ ਦਰਸ਼ਨ ਕਰਕੇ ਬਹੁਤ ਖੁਸ਼ ਹੁੰਦੇ ਹਨ।
ਅਪਰ ਅਪਰ ਸੋ ਕਰੇ ਬੁਝਾਵੇ,
ਆਮ ਲੋਕਾਂ ਦਾ ਸੁਭਾਅ ਹੁੰਦਾ ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਇੱਕ ਦੂਸਰੇ ਨੂੰ ਅੱਗੇ ਤੇ ਅੱਗੇ ਕਹਿ ਕਹਿ ਕੇ ਸਾਰੀ ਗੱਲ ਸਮਝਾਉਂਦੇ ਹਨ ਹਨ।
ਪੂਰਵਲੇ ਯੁਗ ਕੋ ਤਨ ਇਹੋ ਹੈ,
ਕਹਿੰਦੇ ਵੀ ਇਹ ਜਿਹੜਾ ਪਹਿਲੇ ਯੁਗਾਂ ਦਾ ਕੋਈ ਤਪਸਵੀ ਹੈ, ਕੋਈ ਸਾਧੂ ਬਾਹਰ ਆਇਆ ਹੈ ਤੇ ਇਹ ਕੋਈ ਹੁਣ ਕਲਯੁਗ ਦੇ ਵਿੱਚ ਇਹ ਪੈਦਾ ਨਹੀਂ ਹੋਇਆ।
ਦੀਰਘਤਾ ਸਭ ਅੰਗਨ ਲਹਿ ਹੈ,
ਤੇ ਫਿਰ ਉਹਦੇ ਸਾਰੇ ਜਿਹੜੇ ਸਰੀਰ ਦੇ ਅੰਗ ਨੇ, ਹੁੰਦੇ ਜਿਹੜੇ ਮਨੁੱਖੀ ਸਰੀਰ ਦੇ ਅੰਗ ਨੇ, ਇਹਨਾਂ ਨਾਲੋਂ ਬਹੁਤ ਲੰਬੇਰੇ ਨੇ ਤੇ ਵੱਡੇ ਹਨ।
ਪਰਮ ਬਿਰਧ ਮੁਖ ਵਰਨ ਦਿਪਾਵਤ,
ਤੇ ਬਹੁਤ ਬਿਰਧ ਅਵਸਥਾ ਹੈ ਤੇ ਜਿਹੜਾ ਮੁਖ ਦੇ ਉੱਤੇ ਬੜੀ ਆਭਾ ਬੜੀ ਸੋਭਾ ਨਿਰਾਲੀ ਚਮਕ ਰਹੀ ਹੈ।
ਸੰਤ ਸਮਸਰ ਕੇਸ ਸੁਹਾਵਤ,
ਤੇ ਜਿਹੜੇ ਸਿਰ ਦੇ ਕੇਸ ਨੇ ਤੇ ਦਾੜਾ ਵੀ ਬਹੁਤ ਲੰਬਾ ਹੈ, ਦਾੜੇ ਤੇ ਕੇਸ ਉਹ ਚਿੱਟੇ ਰੰਗ ਦੇ ਬੜੇ ਸੋਹਣੇ ਸੱਜ ਰਹੇ ਸਨ।
ਨਿਕਸ ਬਹਿਰ ਸਭ ਮੈਂ ਤਿਰ ਹੋਵਾ,
ਲੋਹੇ ਉਸ ਮੱਠ ਦੇ ਵਿੱਚ ਉਹ ਬਾਹਰ ਨਿਕਲ ਕੇ ਸਾਰਿਆਂ ਦੇ ਵਿੱਚ ਬੈਠਾ ਹੈ ਤੇ ਸਾਰੇ ਇਹਦੇ ਦਰਸ਼ਨ ਕਰਦੇ ਹਨ।
ਦੇਖੋ ਜੋਗੀ ਸਭਨ ਕਰੂਵਾ,
ਲੋਕ ਆਏ ਸਨ ਆਲੇ ਦੁਆਲੇ ਪਿੰਡਾਂ ਦੇ ਤੇ ਸਾਰਿਆਂ ਨੇ ਉਸ ਜੋਗੀ ਦੇ ਦਰਸ਼ਨ ਕੀਤੇ, ਸਾਰਿਆਂ ਦੇ ਵਿੱਚ ਖੜਾ ਹੋ ਗਿਆ।
ਇਹੋ ਥਾਨ ਪੁਨੀਤ ਮਹਾਨਾ,
ਨਾਲ ਲੋਕ ਆਪਸ ਵਿੱਚ ਕਹਿੰਦੇ ਨੇ ਵੀ ਇਹ ਅਸਥਾਨ ਤੇ ਬਹੁਤ ਪਵਿੱਤਰ ਹੋ ਗਿਆ ਹੈ।
ਜੋ ਸੇਵੈ ਨਰ ਆਨ ਸੁਜਾਨਾ,
ਲੋਕ ਜਿਹੜੇ ਸਿਆਣੇ ਪੁਰਸ਼ ਨੇ ਆ ਕੇ ਜਿਹੜੇ ਇਸ ਪਾਵਨ ਤੀਰਥ ਅਸਥਾਨ ਦੀ ਸੇਵਾ ਕਰਨਗੇ।
ਸ਼ਰਧਾ ਤਰੇ ਬੰਦਨਾ ਠਾਨ,
ਸ਼ਰਧਾ ਧਾਰਨ ਕਰਕੇ ਇੱਥੇ ਆ ਕੇ ਨਮਸਕਾਰ ਕਰਨਗੇ।
ਸਤਨਾਮ ਸਿਮਰਨ ਗੁਣੋ ਗਾਨ,
ਫਿਰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਗੇ ਤੇ ਨਾਲ ਗੁਰਬਾਣੀ ਦਾ ਕੀਰਤਨ ਵੀ ਕਰਨਗੇ।
ਇਸ ਸਾਲ ਕੀਜੈ ਤਾਲ ਬਿਸਾਲਾ,
ਉਹਨਾਂ ਦਾ ਭਲਾ ਹੋ ਜਾਵੇਗਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਵੀ ਇਸ ਥਾਂ ਤੇ ਸਰੋਵਰ ਬਣਾ ਦਿਓ ਤੇ ਉਹ ਸਰੋਵਰ ਵੀ ਉਸੇ ਯੋਗੀ ਦੇ ਨਾਂ ਤੇ ਗੁਰੂ ਮਹਾਰਾਜ ਨੇ ਬਣਾਇਆ ਹੈ। ਜਦੋਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੀਆਂ ਨੇ ਤੇ ਉੱਥੇ ਪੰਜ ਸਰੋਵਰ ਤੇ ਸੰਗਤਾਂ ਜਿਹੜੇ ਪੁਰਾਣੇ ਗੁਰਸਿੱਖ ਸਨ ਉਹ ਪੰਜ ਸਰੋਵਰਾਂ ਦਾ ਇਸ਼ਨਾਨ ਵੀ ਕਰਦੇ ਸਨ। ਮਹਾਂਪੁਰਖ ਕੌਮ ਦੀ ਮਹਾਨ ਹਸਤੀ ਪਵਿੱਤਰ ਆਤਮਾ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਸਨ ਕਰੀਬ ਕਰੀਬ ਸਾਲ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਵਿਸਾਖੀ ਤੇ ਦੀਪਮਾਲਾ ਤੇ ਜਥੇ ਸਮੇਤ ਜਾਂਦੇ ਸਨ ਤੇ ਜਿੰਨਾ ਚਿਰ ਤੱਕ ਮਹਾਂਪੁਰਖਾਂ ਦਾ ਆਪਣਾ ਸਰੀਰ ਤੰਦਰੁਸਤ ਰਿਹਾ, ਅੰਮ੍ਰਿਤ ਵੇਲੇ ਉੱਠ ਕੇ ਪੰਜ ਸਰੋਵਰਾਂ ਦਾ ਇਸ਼ਨਾਨ ਆਪ ਕਰਦੇ ਸਨ ਤੇ ਨਾਲ ਦੇ ਸਿੰਘਾਂ ਨੂੰ ਵੀ ਆਖਦੇ ਸਨ, ਭਾਈ ਤੁਸੀਂ ਵੀ ਆਲਸ ਨਹੀਂ ਕਰਨੀ ਤੇ ਪੰਜ ਸਰੋਵਰਾਂ ਦਾ ਇਸ਼ਨਾਨ ਕਰੋ ਤੇ ਇਹਦੇ ਨਾਲ ਤੁਹਾਡੀ ਯਾਤਰਾ ਸਫਲ ਹੋਵੇਗੀ। ਇਹ ਯਾਤਰਾ ਤੇ ਸਫਲ ਹੋਣੀ ਹੀ ਹੋਣੀ ਹੈ ਤੇ ਤੁਹਾਡੀ ਜੀਵਨ ਯਾਤਰਾ ਵੀ ਸਫਲ ਹੋਵੇਗੀ। ਗੁਰੂ ਤੀਰਥਾਂ ਤੇ ਗੁਰੂ ਅਸਥਾਨਾਂ ਪ੍ਰਤੀ ਤੁਹਾਡੇ ਮਨ ਦੇ ਵਿੱਚ ਸ਼ਰਧਾ ਪੈਦਾ ਹੋਵੇਗੀ। ਉਹ ਜਿਹੜੇ ਸਰੋਵਰ ਸਨ, ਪਹਿਲੇ ਨੰਬਰ ਤੇ ਗੁਰਦੁਆਰਾ ਰਾਮਸਰ ਸਾਹਿਬ, ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ। ਪਹਿਲਾਂ ਉਸ ਸਰੋਵਰ ਵਿੱਚ ਮਹਾਂਪੁਰਖ ਇਸ਼ਨਾਨ ਕਰਦੇ ਸਨ, ਫਿਰ ਦੂਸਰੇ ਨੰਬਰ ਤੇ ਬਿਬੇਕ ਸਰ, ਜਿਸ ਦੀ ਸਿਰਜਣਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਤੀ। ਇਹ ਗੁਰਦੁਆਰਾ ਰਾਮਸਰ ਸਾਹਿਬ ਜੀ ਤੋਂ ਥੋੜ੍ਹਾ ਜਿਹਾ ਦਰਬਾਰ ਸਾਹਿਬ ਵਾਲੇ ਪਾਸੇ ਆ ਕੇ ਨੇੜੇ ਹੀ ਉਹ ਬਿਬੇਕ ਸਰ ਸਰੋਵਰ ਹੈ ਤੇ ਨਾਲ ਗੁਰੂ ਮਹਾਰਾਜ ਦਾ ਅਸਥਾਨ ਵੀ ਬਣਿਆ ਹੋਇਆ, ਉੱਥੇ ਸੰਤਾਂ ਇਸ਼ਨਾਨ ਕਰਦੀਆਂ ਸਨ। ਫਿਰ ਤੀਸਰੇ ਨੰਬਰ ਤੇ ਬੌਲ ਸਰ ਸਾਹਿਬ, ਇਹ ਦਰਬਾਰ ਸਾਹਿਬ ਜਦੋਂ ਆਪਾਂ ਜਾਂਦੇ ਹਾਂ ਹੁਣ ਤੇ ਕੰਪਲੈਕਸ ਦੇ ਵਿੱਚ ਹੀ ਇਹ ਸਰੋਵਰ ਆ ਚੁੱਕਿਆ ਹੈ, ਜਿੱਥੇ ਬਾਬਾ ਅਟਲ ਸਾਹਿਬ ਜੀ ਦਾ ਅਸਥਾਨ ਹੈ, ਉੱਥੇ ਨਾਲ ਹੀ ਜਿਹੜਾ ਸਰੋਵਰ ਹੈ ਉਹਨੂੰ ਕੌਲ ਸਰ ਕਹਿੰਦੇ, ਉਹਦੇ ਵਿੱਚ ਇਸ਼ਨਾਨ ਮਹਾਂਪੁਰਖ ਤੇ ਸੰਗਤਾਂ ਕਰਦੀਆਂ ਸਨ। ਫਿਰ ਚੌਥੇ ਨੰਬਰ ਤੇ ਸੰਤੋਖ ਸਰ, ਅੱਜ ਦਾ ਪ੍ਰਸੰਗ ਤੁਸੀਂ ਹੁਣ ਸੁਣ ਰਹੇ ਹੋ, ਜਿੱਥੋਂ ਸੰਤੋਖਾ ਜੋਗੀ ਨਿਕਲਿਆ ਹੈ, ਉੱਥੇ ਜਾ ਕੇ ਸੰਗਤਾਂ ਇਸ਼ਨਾਨ ਕਰਦੀਆਂ ਸਨ। ਤੇ ਫਿਰ ਅਖੀਰ ਦੇ ਉੱਤੇ ਅੰਮ੍ਰਿਤਸਰ ਸਾਹਿਬ, ਇਹ ਪੰਜ ਸਰੋਵਰ ਨੇ, ਇਹਨਾਂ ਪੰਜਾਂ ਸਰੋਵਰਾਂ ਦਾ ਮਹਾਂਪੁਰਖ ਆਪ ਵੀ, ਜਥੇ ਦੇ ਸਿੰਘ ਵੀ, ਤੇ ਉਹ ਇਸ਼ਨਾਨ ਕਰਿਆ ਕਰਦੇ ਸਨ। ਹੁਣ ਵੀ ਜਿਹਨਾਂ ਨੂੰ ਪਤਾ ਹੈ ਉਹਨਾਂ ਤੀਰਥਾਂ ਦੇ ਮਹਾਤਮ ਦਾ, ਉਹ ਹੁਣ ਵੀ ਜਾ ਕੇ ਉੱਥੇ ਇਸ਼ਨਾਨ ਕਰ ਲੈਂਦੇ ਹਨ। ਸੋ ਰਹੋ ਵਿਚਾਰ, ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇੱਥੇ ਸਰੋਵਰ ਬਣਾਓ।
ਮੱਜਤ ਤਿਆਗੈ ਪਾਪ ਕਰਾਲਾ,
ਜਿਹੜੇ ਵੀ ਗੁਰਸਿੱਖ ਮਾਈ ਭਾਈ ਇੱਥੇ ਆ ਕੇ ਇਸ਼ਨਾਨ ਕਰਨਗੇ, ਉਹ ਬੜੇ ਬੜੇ ਭਿਆਨਕ ਪਾਪਾਂ ਨੂੰ ਛੱਡਣਗੇ।
ਨਾਸਤ ਹੋਏ ਸਭ ਮਨ ਕੇ ਦੋਸ਼,
ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ, ਉੱਥੇ ਉਹਦੇ ਮਨ ਦੇ ਜਿਹੜੇ ਦੋਸ਼ ਨੇ, ਜਿਹੜੇ ਮਨ ਦੇ ਕੋਈ ਕਲੇਸ਼ ਨੇ, ਉਹ ਵੀ ਨਾਸ ਹੋ ਜਾਣਗੇ।
ਪ੍ਰਾਪਤ ਹੋਵੇ ਤੇ ਸੰਤੋਸ਼,
ਜਿਹੜਾ ਸੰਤੋਖ ਸਰ ਦੇ ਵਿੱਚ ਇਸ਼ਨਾਨ ਕਰੇਗਾ, ਉਸ ਨੂੰ ਸੰਤੋਖ ਦੀ ਦਾਤ ਪ੍ਰਾਪਤ ਹੋਵੇਗੀ, ਕਿਉਂਕਿ ਸੰਤੋਖ ਇੱਕ ਬਹੁਤ ਵੱਡਾ ਗੁਣ ਹੈ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਮਨ ਨੂੰ ਕਦੇ ਵੀ ਤ੍ਰਿਪਤੀ ਹਾਸਲ ਨਹੀਂ ਹੁੰਦੀ। ਇਹ ਜਿਹੜਾ ਸੰਤੋਖ ਹੈ, ਇਹ ਜਿਹੜਾ ਇੱਥੇ ਇਸ਼ਨਾਨ ਕਰੇਗਾ ਤੇ ਉਹਨੂੰ ਸੰਤੋਖ ਪ੍ਰਾਪਤ ਹੋ ਜਾਵੇਗਾ।
ਨੰਬਰ ਥਾਨ ਕੁਨ ਕਹਿ ਖਨਵਾਇਓ,
ਫਿਰ ਉਹ ਸੰਤੋਖੀ ਜੋਗੀ ਨੇ ਆਖਿਆ ਵੀ ਇੱਥੇ ਹੋਰ ਡੂੰਘਾ ਥਾਂ ਇੱਕ ਪੱਟ ਦਿਓ।
ਬੈਠ ਬੀਚ ਸਭ ਪੌਣ ਚੜਾਇਓ,
ਤੇ ਇੱਕ ਟੂਆ ਡੂੰਘਾ ਪਟਵਾ ਕੇ, ਕਿਉਂਕਿ ਜਿਹੜੇ ਪੁਰਾਣੇ ਸਾਧੂ ਸਨ ਉਹ ਸਮਾਧੀ ਲੈਂਦੇ ਸਨ, ਉਹ ਸਮਾਧੀ ਲੈਣ ਦਾ ਤਰੀਕਾ ਇਹ ਹੁੰਦਾ ਸੀ, ਉਹ ਆਪਣੀ ਇੱਛਾ ਅਨੁਸਾਰ ਸਰੀਰ ਤਿਆਗਦੇ ਸਨ। ਸਰੀਰ ਤਿਆਗਣ ਤੋਂ ਪਹਿਲਾਂ ਉਹ ਆਪਣੇ ਜਿਹੜੇ ਖਾਸ ਉਹਨਾਂ ਦੇ ਚੇਲੇ ਜਾਂ ਉਹਨਾਂ ਦੇ ਉੱਤਰਾਧਿਕਾਰੀ ਹੁੰਦੇ ਸਨ, ਤੇ ਉਹਨਾਂ ਨੂੰ ਸਾਰੀ ਗੱਲ ਸਮਝਾ ਦਿੰਦੇ ਵੀ ਹੁਣ ਅਸੀਂ ਆਪਣਾ ਸਰੀਰ ਛੱਡਣਾ, ਸਮਾਧੀ ਲੈਣੀ। ਸਰੀਰ ਛੱਡਣ ਨੂੰ ਯੋਗੀ ਸਮਾਧੀ ਲੈਣਾ ਕਹਿੰਦੇ ਸਨ। ਉਹ ਸਮਾਧੀ ਲੈਣ ਦਾ ਤਰੀਕਾ ਇਹ ਹੁੰਦਾ ਸੀ, ਉਹ ਹੇਠੋਂ ਜ਼ਮੀਨ ਪਟਵਾ ਲੈਂਦੇ, ਡੂੰਘਾ ਟੂਆ ਪੱਟ ਕੇ ਫਿਰ ਉਹਦੇ ਵਿੱਚ ਆਪਣਾ ਸਰੀਰ ਟਿਕਾ ਲੈਂਦੇ, ਤੇ ਫਿਰ ਉਹਦੇ ਵਿੱਚ ਬੈਠ ਕੇ ਸਿੱਧ ਆਸਣ ਜਾਂ ਪਦਮ ਆਸਣ ਲਾ ਕੇ ਪ੍ਰਾਣਾਯਾਮ ਕਰਕੇ ਤੇ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜਾ ਲੈਂਦੇ, ਤੇ ਦਸਵੇਂ ਦੁਆਰ ਦੇ ਵਿੱਚ ਚੜਾ ਕੇ ਫਿਰ ਇੱਕ ਬ੍ਰਹਮ ਰੰਧਰ ਨਾੜੀ ਹੈ ਸਾਡੇ ਸਿਰ ਦੇ ਵਿੱਚ, ਤੇ ਉਹਦੇ ਵਿੱਚੋਂ ਦੀ ਆਪਣੇ ਸਵਾਸਾਂ ਨੂੰ ਬਾਹਰ ਕੱਢ ਲੈਂਦੇ ਸਨ। ਕਹਿੰਦੇ ਜਿਹੜਾ ਯੋਗੀ ਰਾਜ ਸਮਾਧੀ ਲੈ ਕੇ ਬ੍ਰਹਮ ਰੰਧਰ ਰਾਹੀਂ ਆਪਣੇ ਸਵਾਸਾਂ ਨੂੰ ਬਾਹਰ ਕੱਢਦਾ ਸੀ, ਉਹ ਸਿੱਧਾ ਬ੍ਰਹਮ ਲੋਕ ਦੇ ਵਿੱਚ ਚਲਿਆ ਜਾਂਦਾ ਸੀ। ਇਹ ਜਿਹੜੀ ਕਿਰਿਆ ਸੀ, ਜਿਹੜੇ ਪੁਰਾਣੇ ਯੋਗੀ ਸਨ, ਸਾਧੂ ਸਨ, ਉਹਨਾਂ ਦੇ ਵਿੱਚ ਹੀ ਕਲਾ ਹੁੰਦੀ ਸੀ, ਤੇ ਹੁਣ ਤੇ ਐਵੇਂ ਪਖੰਡੀ ਜੇ ਬਹੁਤੇ ਤੁਰੇ ਫਿਰਦੇ ਨੇ, ਉਹਨਾਂ ਵਿੱਚ ਉਹ ਗੱਲ ਦੇਖਣ ਨੂੰ ਘੱਟ ਹੀ ਮਿਲਦੀ ਹੈ। ਪਰ ਇੱਥੇ ਹੁਣ ਇਸ ਯੋਗੀ ਰਾਜ ਨੇ ਆਖਿਆ ਵੀ ਤੁਸੀਂ ਹੇਠਾਂ ਡੂੰਘਾ ਟੂਆ ਪੁੱਟ ਦਿਓ, ਉਹਦੇ ਵਿੱਚ ਬੈਠ ਕੇ ਇਹਨੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜਾ ਲਿਆ।
ਦਸਵੇਂ ਦੁਆਰ ਜੋਰ ਕੋ ਪਾਵਾ,
ਦਸਵੇਂ ਦੁਆਰ ਦੇ ਸਵਾਸਾਂ ਨੂੰ ਚੜਾ ਕੇ ਫਿਰ ਇਹਨਾਂ ਨੇ ਯੋਗ ਸ਼ਕਤੀ ਦੁਆਰਾ ਤੇ ਜੋਰ ਪਾਇਆ।
ਬ੍ਰਹਮ ਵਰਿੰਦਰ ਕੋ ਫੋਰ ਕਰਾਵਾ,
ਇਹ ਬ੍ਰਹਮ ਵਰਿੰਦਰ ਇੱਕ ਸਿਰ ਦੇ ਵਿੱਚ ਇੱਕ ਨਾੜੀ ਹੈ, ਔਰ ਉੱਥੇ ਸਵਾਸਾਂ ਨੂੰ ਭੰਨ ਕੇ ਤੇ ਫਿਰ ਉਹ ਬਾਹਰ ਕੱਢ ਲਿਆ।
ਸਭ ਸਭ ਲੋਕਾਂ ਨੂੰ ਫੂਲ ਵਸਾਏ,
ਫਿਰ ਇਸ ਤਰ੍ਹਾਂ ਸਾਰੇ ਲੋਕਾਂ ਨੇ ਜਦੋਂ ਇਸਨੇ ਆਪਣੀ ਰੂਹ ਨੂੰ ਸਰੀਰ ਵਿੱਚੋਂ ਯੋਗ ਸ਼ਕਤੀ ਦੁਆਰਾ ਬਾਹਰ ਕੱਢਿਆ ਤੇ ਜਿਹੜੇ ਲੋਕ ਇਸ ਨੂੰ ਵੇਖਣ ਵਾਸਤੇ ਆਏ ਸਨ ਸਾਰਿਆਂ ਨੇ ਫੁੱਲਾਂ ਦੀ ਵਰਖਾ ਕੀਤੀ।
ਜੈ ਜੈ ਮੁਕਤੀ ਬਾਕ ਸੁਣਾਏ,
ਤੇ ਸਾਰੇ ਲੋਕਾਂ ਨੇ ਉਸ ਵੇਲੇ ਜੈ ਜੈਕਾਰ ਦੇ ਮੁਖੋਂ ਬਚਨ ਸੁਣਾਏ, ਭਾਵ ਸਾਰਿਆਂ ਨੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲਾਏ,
ਸਰਵ ਪ੍ਰਕਾਰ ਵੰਦਨਾ ਕਰੇ।
ਜੋਗੀ ਦੀ ਬਹੁਤ ਵੱਡੀ ਤਪੱਸਿਆ ਸੀ, ਇਸ ਲਈ ਸਾਰੇ ਲੋਕ ਇਸ ਨੂੰ ਮੱਥਾ ਟੇਕਦੇ ਹਨ।
ਹੇਰ ਹੇਰ ਅਚਰਜ ਕੋ ਧਾਰੈ,
ਤੇ ਸਾਰੇ ਇਸ ਨੂੰ ਵੇਖ ਵੇਖ ਕੇ ਮਨ ਦੇ ਵਿੱਚ ਬਹੁਤ ਹੈਰਾਨੀ ਵੀ ਧਾਰਨ ਕਰਦੇ ਨੇ। ਵੀ ਕਮਾਲ ਦੀ ਗੱਲ ਹੈ, ਪਹਿਲਾਂ ਇੰਨਾ ਚਿਰ ਇਹ ਹੇਠਾਂ ਬੰਦ ਰਿਹਾ ਹੈ, ਇੰਨਾ ਚਿਰ ਜਿਉਂਦਾ ਕਿਵੇਂ ਰਹਿ ਗਿਆ, ਤੇ ਫਿਰ ਆਪਣੀ ਇੱਛਾ ਅਨੁਸਾਰ ਹੁਣ ਸਾਹਮਣੇ ਸਾਰਿਆਂ ਦੇ ਸਰੀਰ ਛੱਡ ਗਿਆ, ਹੈਰਾਨੀ ਵਾਲੀ ਗੱਲ ਸੀ। ਸਾਰੇ ਲੋਕ ਵੇਖ ਵੇਖ ਕੇ ਹੈਰਾਨੀ ਧਾਰਨ ਕਰਦੇ ਹਨ।
ਬਹਰੂ ਸਭਨ ਮ੍ਰਿਤ ਕਾ ਪਾਏ,
ਲੋਕ ਭਾਈ ਸਾਹਿਬ ਲਿਖਦੇ ਨੇ ਜਦੋਂ ਇਸਨੇ ਆਪਣੀ ਰੂਹ ਨੂੰ ਬਾਹਰ ਕੱਢ ਲਿਆ ਤੇ ਇਹਦਾ ਸਰੀਰ ਪਹਿਲਾਂ ਟੋਏ ਵਿੱਚ ਰੱਖਿਆ ਹੋਇਆ ਸੀ, ਫਿਰ ਸਾਰਿਆਂ ਨੇ ਜਿਵੇਂ ਨੀ ਆਖਿਆ ਫਿਰ ਉਹਦੇ ਵਿੱਚ ਮਿੱਟੀ ਪਾ ਦਿੱਤੀ।
ਯੋਗੀ ਕਰਿਓ ਅਲੂਪ ਤਥਾਏ,
ਤੇ ਫਿਰ ਉਹਨੂੰ ਹੇਠਾਂ ਜ਼ਮੀਨ ਦੇ ਵਿੱਚ ਹੀ ਉਸ ਯੋਗੀ ਦੇ ਸਰੀਰ ਨੂੰ ਅਲੋਪ ਕਰ ਦਿੱਤਾ। ਜਿਵੇਂ ਆਮ ਤੌਰ ਤੇ ਕਈ ਮੁਸਲਮਾਨ ਜਾਂ ਕਈ ਜਾਂ ਗੋਰੇ ਵੀ ਉਹ ਹੇਠਾਂ ਜ਼ਮੀਨ ਵਿੱਚ ਕਬਰ ਪੁੱਟਦੇ ਨੇ, ਜਿਹੜੇ ਪੁਰਾਣੇ ਯੋਗੀ ਸਨ ਉਹ ਡੂੰਘਾ ਟੋਆ ਪਟਵਾ ਕੇ ਉਹਦੇ ਵਿੱਚ ਸਮਾਧੀ ਲੈ ਲੈਂਦੇ ਸਨ, ਸਰੀਰ ਛੱਡ ਦਿੰਦੇ ਸਨ। ਉਸੇ ਤਰ੍ਹਾਂ ਇਸਨੇ ਕੀਤਾ, ਫਿਰ ਉੱਤੇ ਮਿੱਟੀ ਪਵਾ ਲਈ।
ਕਿਸਮਤ ਹੋਈ ਸਕਲ ਹਟਿਆਏ,
ਤੇ ਜਿੰਨੇ ਲੋਕ ਸੀ ਇਸ ਯੋਗੀ ਦਾ ਕੌਤਕ ਵੇਖ ਕੇ ਸਾਰੇ ਹੈਰਾਨ ਹੋ ਕੇ ਵਾਪਸ ਮੁੜ ਆਏ।
ਮਿਲੇ ਪਰਸਪਰ ਕਹਿਤ ਸੁਣਾਏ,
ਜਿੰਨੇ ਵੀ ਲੋਕ ਦੇਖਣ ਵਾਸਤੇ ਗਏ ਸਨ ਉਹ ਆਪਸ ਵਿੱਚ ਮਿਲ ਕੇ ਤੇ ਬਹੁਤ ਹੈਰਾਨੀ ਵਾਲੀਆਂ ਗੱਲਾਂ ਕਹਿ ਕਹਿ ਕੇ ਸੁਣਾ ਰਹੇ ਹਨ।
ਨਿਰੰਕਾਲ ਆਰਬਲਾ ਜਾਹੇ,
ਕਹਿੰਦੇ ਵੀ ਇਹ ਜਿਹੜਾ ਸੰਤੋਖਾ ਯੋਗੀ ਨਿਕਲਿਆ ਸੀ, ਬੜੀ ਇਹਦੀ ਲੰਬੀ ਉਮਰ ਸੀ, ਹਜ਼ਾਰਾਂ ਸਾਲਾਂ ਦੀ ਉਮਰ ਸੀ।
ਮੁਖ ਪਰ ਦਿਵਤ ਜੋਤ ਬਹੁਤ ਹੈ,
ਪਰ ਇਹਦੇ ਮੁਖ ਦੇ ਉੱਤੇ ਜਿਹੜੀ ਯੋਗ ਸਾਧਨਾ ਦੀ ਜਿਹੜੀ ਕੋਈ ਰੂਹਾਨੀ ਸ਼ਕਤੀ ਤੇ ਜੋਤ ਉਹ ਬਹੁਤ ਚਮਕ ਰਹੀ ਸੀ।
ਧੰਨ ਪੁਰਖ ਐਸੇ ਜਗ ਮਾਹੇ,
ਇਹੋ ਜਿਹੇ ਮਹਾਂਪੁਰਖ ਧੰਤਾ ਯੋਗ ਸਨ ਵੀ ਜਿਹਨਾਂ ਨੇ ਇਹਨਾਂ ਚਿਰ ਆਪਣੇ ਸਰੀਰ ਨੂੰ ਰੱਖਿਆ।
ਮਨ ਵਿਕਾਰ ਜਿਨ ਪਰਸਿਉ ਨਾਹੀ,
ਫਿਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਨ ਦੇ ਵਿੱਚ ਕੋਈ ਵਿਕਾਰ ਛੋਹ ਨਹੀਂ ਸਕਿਆ। ਪਰ ਜਿਹੜੇ ਅਸਲੀ ਯੋਗੀ ਸਨ ਤੇ ਫਿਰ ਉਹ ਵਿਕਾਰਾਂ ਤੋਂ ਵੀ ਆਪਣੇ ਸਰੀਰ ਨੂੰ ਬਚਾ ਕੇ ਰੱਖਦੇ ਸਨ।
ਦੋਹਰਾ ਇਮ ਜੋਗੀ ਤਪਸੀ ਮਹਿਜ ਭਇਓ ਬਿਰਤਾਂਤ ਵਿਸਾਲ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਜਿਹੜਾ ਬਹੁਤ ਮਹਾਨ ਤਪਸਵੀ ਯੋਗੀ ਰਾਜ ਸੀ ਭਾਈ ਸੰਤੋਖ, ਇਹਦਾ ਪ੍ਰਸੰਗ ਸਾਰੇ ਸੰਸਾਰ ਦੇ ਵਿੱਚ ਫੈਲ ਗਿਆ ਹੈ।
ਸੁਣ ਸਿੱਖ ਨਰ ਨਾਰੀ ਤਾਂ ਅਚਰਜ ਭੇਜ ਤਿਸ ਕਾਲ,
ਜਿੰਨੇ ਵੀ ਇਸ ਇਲਾਕੇ ਦੇ ਇਸਤਰੀ ਪੁਰਸ਼ ਮਾਈ ਭਾਈ ਸਨ ਇਹਦੀਆਂ ਗੱਲਾਂ ਸੁਣ ਕੇ ਤੇ ਇਹਨੂੰ ਅੱਖੀ ਵੇਖ ਕੇ ਸਾਰੇ ਹੈਰਾਨ ਹੋ ਰਹੇ ਹਨ।
ਚੌਪੀ ਇਤਨੇ ਵਿਖੇ ਝਗੜਤੇ ਤਾਂ,
ਲੋ ਹਾਲੇ ਇਹ ਸੰਤੋਖ ਸਰ ਦੀ ਕਥਾ ਹੋਈ ਹੈ ਤੇ ਇਹਨੇ ਵਿੱਚ ਹੀ ਕਹਿੰਦੇ ਨੇ ਦੋ ਪਤੀ ਪਤਨੀ ਸਨ, ਇਸਤਰੀ ਪੁਰਸ਼ ਸਨ, ਮੀਆਂ ਬੀਬੀ ਸਨ, ਵਾਈਫ ਤੇ ਹਸਬੈਂਡ ਉਹ ਝਗੜਦੇ ਹੋਏ ਆ ਗਏ।
ਦੰਪਤ ਚੱਲ ਆਏ ਗੁਰ ਜਹਾਂ,
ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੰਤੋਖ ਸਰ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਇੱਥੇ ਗੁਰਦੁਆਰੇ ਸਾਹਿਬ ਦਾ ਨਾਮ ਟਾਹਲੀ ਸਾਹਿਬ ਸੀ ਤੇ ਉਹ ਹੁਣ ਪਹਿਲਾਂ ਪੁਰਾਣੇ ਸਮੇਂ ਵਿੱਚ ਉਹ ਟਾਹਲੀ ਦਾ ਦਰਖਤ ਸੀ ਤੇ ਜਿੱਥੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸਰੋਵਰ ਦੀ ਸੇਵਾ ਕਰਵਾਉਂਦੇ ਸਨ ਤੇ ਹੁਣ ਪਿੱਛੇ ਕਾਰ ਸੇਵਾ ਵਾਲਿਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ। ਉਹਨਾਂ ਨੇ ਉਸ ਟਾਹਲੀ ਨੂੰ ਉੱਥੋਂ ਅਲੋਪ ਕਰ ਦਿੱਤਾ ਵੀ ਇਹ ਪੁਰਾਣੀਆਂ ਇਤਿਹਾਸਿਕ ਯਾਦਗਾਰਾਂ ਨੂੰ ਵੈਸੇ ਕਾਇਮ ਰੱਖਿਆ ਜਾਣਾ ਚਾਹੀਦਾ ਹੁੰਦਾ ਹੈ, ਪਰ ਪਤਾ ਨਹੀਂ ਕਿਉਂ ਵੀ ਐਸਾ ਉਹਨਾਂ ਨੇ ਕੀਤਾ ਹੈ। ਉਹ ਟਾਹਲੀ ਸਾਹਿਬ ਉਸ ਟਾਹਲੀ ਦੇ ਨਾਂ ਨਾਲ ਗੁਰਦੁਆਰੇ ਦਾ ਨਾਮ ਪ੍ਰਸਿੱਧ ਸੀ ਅਤੇ ਉਸਨੂੰ ਉੱਥੋਂ ਹਟਾ ਦਿੱਤਾ ਗਿਆ ਹੈ। ਪਹਿਲਾਂ ਉਸ ਟਾਹਲੀ ਦੇ ਦਾਸ ਨੇ ਵੀ ਦਰਸ਼ਨ ਕੀਤੇ ਸਨ ਅਤੇ ਜਦੋਂ ਆਮ ਸੰਗਤਾਂ ਜਾਂਦੀਆਂ ਸਨ ਗੁਰਦੁਆਰੇ ਸਾਹਿਬ ਦਾ ਨਾਮ ਟਾਹਲੀ ਸਾਹਿਬ ਕਰਕੇ ਲੈਂਦੀਆਂ ਸਨ ਕਿਉਂਕਿ ਉੱਥੇ ਟਾਹਲੀ ਹੇਠਾਂ ਗੁਰੂ ਅਰਜਨ ਦੇਵ ਮਹਾਰਾਜ ਬੈਠ ਕੇ ਸੇਵਾ ਕਰਵਾਉਂਦੇ ਸਨ। ਉਹ ਗੁਰਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਸੀ ਅਤੇ ਸਰੋਵਰ ਦਾ ਨਾਮ ਸੰਤੋਖ ਸਰ ਸੀ ਜਿੱਥੇ ਸੰਤੋਖਾ ਜੋਗੀ ਨਿਕਲਿਆ। ਹੁਣ ਉੱਥੇ ਹਜ਼ੂਰ ਬੈਠੇ ਸਨ ਅਤੇ ਉਹ ਪਤੀ ਸਤੀ ਝਗੜਦੇ ਝਗੜਦੇ ਉੱਥੇ ਆ ਗਏ।
ਸੋਈ ਪ੍ਰਸੰਗ ਛੋੜਤੇ ਵਰਨੋ,
ਇਹ ਕੌਣ ਸਨ? ਲਓ ਇਹਦੇ ਬਾਰੇ ਭਾਈ ਸਾਹਿਬ ਕਹਿੰਦੇ, ਅਸੀਂ ਆਪ ਹੀ ਤੁਹਾਨੂੰ ਮੁੱਢ ਤੋਂ ਪ੍ਰਸੰਗ ਦੱਸਦੇ ਹਾਂ।
ਜਥਾ ਸੁਧਾ ਸਰ ਵਿਦਤਾ ਕਰਨੋ,
ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਹੈ ਉਸਦੇ ਮਹਾਤਮ ਨੂੰ ਉਹਦੇ ਫਲ ਨੂੰ ਉਹਨਾਂ ਨੇ ਪ੍ਰਗਟ ਕੀਤਾ।
ਮਾਝੇ ਦੇਸ਼ ਪੁਰੀ ਇੱਕ ਹੈ।
ਲਓ ਭਾਈ ਸਾਹਿਬ ਹੁਣ ਡਿਟੇਲ ਦੇ ਨਾਲ ਕੁਝ ਪ੍ਰਸੰਗ ਅੱਗੇ ਦੱਸਣ ਲੱਗੇ ਨੇ ਵੀ ਆ ਮਾਝਾ ਦੇਸ਼ ਹੈ। ਜਦੋਂ ਆਪਾਂ ਇੱਧਰ ਬਿਆਸ ਦਰਿਆ ਪਾਰ ਕਰ ਜਾਂਦੇ ਹਾਂ ਅਤੇ ਉੱਧਰ ਮੋਗੇ ਵੱਲੋਂ ਆਈਏ ਅਤੇ ਇੱਧਰੋਂ ਉਹ ਹਰੀਕਾ ਪੱਤਣ ਆਪਾਂ ਪਾਰ ਕਰਦੇ ਹਾਂ ਅੱਗੇ ਮਾਝਾ ਦੇਸ਼ ਸ਼ੁਰੂ ਹੋ ਜਾਂਦਾ ਹੈ।
ਪੱਟੀ ਨਾਮ ਜਿਸੀ ਕੋ ਕਹੈ,
ਪੱਟੀ ਨਾਮ ਦਾ ਕਸਬਾ ਹੈ, ਇਹ ਵੀ ਬਹੁਤ ਪੁਰਾਤਨ ਹੈ। ਮਾਝੇ ਦੇਸ਼ ਦੇ ਵਿੱਚ ਪੱਟੀ ਨਾਮ ਦਾ ਇੱਕ ਕਸਬਾ ਹੈ, ਸ਼ਹਿਰ ਹੈ।
ਤੈਕੂ ਨਿਰਪ ਲਗ ਰਾਜ ਕਰੰਤਾ,
ਪੱਟੀ ਦਾ ਰਾਜਾ ਸੀ ਜਿਸਦਾ ਨਾਮ ਦੁਨੀ ਚੰਦ ਇਤਿਹਾਸਾਂ ਵਿੱਚ ਲਿਖਿਆ ਮਿਲਦਾ ਹੈ। ਉਹ ਛੋਟਾ ਜਿਹਾ ਰਜਵਾੜਾ ਸੀ ਅਤੇ ਉਸ ਇਲਾਕੇ ਵਿੱਚ ਰਾਜ ਕਰਦਾ ਸੀ।
ਤੁਰਕਨ ਕੇ ਅਨੁਸਾਰ ਰਹੰਤਾ,
ਇਹ ਜਿਹੜਾ ਰਾਜਾ ਸੀ ਦੁਨੀ ਚੰਦ ਹੈ ਅਤੇ ਹਿੰਦੂ ਰਾਜਾ ਸੀ ਪਰ ਇਹ ਤੁਰਕਾਂ ਦੀ ਹਕੂਮਤ ਸੀ, ਤੁਰਕਾਂ ਦੇ ਅਨੁਸਾਰ ਰਿਹਾ ਕਰਦਾ ਸੀ।
ਇਸ ਗ੍ਰਹਿ ਸੁਤਾ ਪੰਜ ਜਨਮਾਏ,
ਇਹਦੇ ਘਰ ਦੇ ਵਿੱਚ ਪੰਜ ਲੜਕੀਆਂ ਪੈਦਾ ਹੋਈਆਂ।
ਵਧਤ ਆਰਵਲ ਰੂਪ ਸੁਹਾਏ,
ਉਹਨਾਂ ਦੀ ਜਿਵੇਂ ਜਿਵੇਂ ਉਮਰ ਵੱਧਦੀ ਜਾ ਰਹੀ ਹੈ ਤੇ ਬਹੁਤ ਸੁੰਦਰ ਰੂਪ ਉਹਨਾਂ ਦਾ ਵੱਧ ਰਿਹਾ ਹੈ।
ਸੁੰਦਰ ਅੰਦਰ ਅੰਗ ਰੰਗ ਧਨ ਗੂਰਾ,
ਉਹ ਰਾਜੇ ਦੀਆਂ ਧੀਆਂ ਸਨ, ਬਹੁਤ ਸੁੰਦਰ ਅੰਗ ਨੇ ਤੇ ਸਰੀਰ ਦਾ ਰੰਗ ਵੀ ਐਨ ਗੋਰਾ ਹੈ।
ਕਮਲ ਲੋਚਨੀ ਉਰਜ ਕਠੂਰਾ,
ਤੇ ਜਿਨ੍ਹਾਂ ਦੇ ਨੇਤਰ ਕਮਲ ਦੇ ਫੁੱਲ ਵਰਗੇ ਤੇ ਹੋਰ ਵੀ ਅੰਗ ਬਹੁਤ ਸੁੰਦਰ ਹਨ। ਰਾਜ ਕੌਰ ਉਸਦਾ ਪੂਰਾ ਨਾਮ ਸੀ ਔਰ ਉਹ ਹਮੇਸ਼ਾ ਸਤਸੰਗਤ ਕਰਿਆ ਕਰਦੀ ਸੀ।
ਅਲਪ ਆਰਵਲ ਕੋਮਲ ਅੰਗਨ,
ਤੇ ਉਹਦੀ ਛੋਟੀ ਉਮਰ ਸੀ, ਅੰਗ ਬੜੇ ਕੋਮਲ ਸਨ ਤੇ ਛੋਟੀ ਉਮਰ ਦੇ ਵਿੱਚ ਹੀ ਸਤਸੰਗਤ ਕਰਨ ਲੱਗ ਪਈ।
ਪ੍ਰਭ ਕੋ ਗੁਣ ਸੰਤਨ ਤੇ ਸੁਣੇ,
ਕੋਈ ਸੰਤ ਮਹਾਂਪੁਰਖ ਗੁਰਸਿੱਖ ਸਨ ਉਹਨਾਂ ਦੀ ਸੰਗਤ ਵਿੱਚ ਜਾ ਕੇ ਵਾਹਿਗੁਰੂ ਦੇ ਗੁਣ ਉਹਨੇ ਸਰਵਣ ਕੀਤੇ।
ਬੈਠਾ ਨਿਕਟ ਜਵਾ ਹੈ ਮਿਲ ਭਾਨੇ,
ਇਹਨੂੰ ਸ਼ੁਰੂ ਤੋਂ ਸ਼ੌਕ ਲੱਗ ਗਿਆ ਜਿੱਥੇ ਵੀ ਸਤਸੰਗਤ ਹੁੰਦੀ ਤੇ ਗੁਰਮੁਖ ਪਿਆਰੇ ਮਹਾਂਪੁਰਖ ਬੈਠ ਕੇ ਬਾਣੀ ਕੀਰਤਨ ਕਥਾ ਭਜਨ ਸਿਮਰਨ ਕਰਦੇ, ਇਹ ਉੱਥੇ ਕੋਲੇ ਜਾ ਕੇ ਬੈਠ ਕੇ ਸੁਣਿਆ ਕਰਦੇ।
ਜੀਵ ਜੀਵ ਪ੍ਰਤ ਤੀਨੋ ਲੋਕ,
ਇਸਨੇ ਇਹ ਵੀ ਮਹਾਂਪੁਰਖਾਂ ਦੇ ਕੋਲੋਂ ਸੁਣਿਆ ਵੀ ਜਿੰਨੇ ਵੀ ਤਿੰਨੇ ਲੋਕਾਂ ਦੇ ਵਿੱਚ ਛੋਟੇ ਵੱਡੇ ਜੀਵ ਨੇ ਉਹਨਾਂ ਸਾਰਿਆਂ ਨੂੰ ਪਰਮੇਸ਼ਰ ਹੀ ਰਿਜਕ ਦੇ ਰਿਹਾ ਹੈ।
ਨਿਤ ਪਾਲਤ ਸਭ ਪ੍ਰਭੂ ਅਰੂਪ,
ਬਿਨਾਂ ਕਿਸੇ ਰੋਕ ਟੋਕ ਤੋਂ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ।
ਜੋ ਜਿਸ ਜੂਨ ਜਹਾਂ ਹੋਏ ਪ੍ਰਾਣੇ,
ਲੋਕ ਗੱਲ ਕੀ ਜਿਹੜੀ ਜਿਹੜੀ ਜੂਨ ਹੈ 84 ਲੱਖ ਜੂਨਾਂ ਨੇ ਜਿੱਥੇ ਜਿੱਥੇ ਵੀ ਕੋਈ ਜੀਵ ਰਹਿੰਦਾ ਹੈ,
ਤਾਂ ਦੇ ਤੋ ਭੋਜਨ ਗੁਣ ਖਾਨੇ,
ਲੋ ਗੁਣਾਂ ਦੀ ਖਾਣ ਉਹ ਅਕਾਲ ਪੁਰਖ ਵਾਹਿਗੁਰੂ ਉੱਥੇ ਉੱਥੇ ਸਾਰਿਆਂ ਨੂੰ ਭੋਜਨ ਦਿੰਦਾ ਹੈ। ਤੇ ਅੱਗੇ ਗੁਰੂ ਮਹਾਰਾਜ ਦਾ ਸ਼ਲੋਕ ਵੀ ਆਵੇਗਾ। ਹੋਰ ਬਿਆਨ ਥਾਵਾਂ ਤੇ ਗੁਰਬਾਣੀ ਵਿੱਚ ਗੁਰੂ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਵੀ ਵਾਹਿਗੁਰੂ ਪਰਮੇਸ਼ਰ ਨੇ ਬਿਆਨਤ ਜੀਵ ਪੈਦਾ ਕੀਤੇ ਨੇ। 84 ਲੱਖ ਜੂਨਾਂ ਦੇ ਵਿੱਚ 42 ਲੱਖ ਜੀਵ ਜਲਮੈ ਹੋਤੇ, 42 ਲੱਖ ਜੀਵ ਤਾਂ ਸਮੁੰਦਰ ਵਿੱਚ ਨੇ ਅਤੇ 42 ਲੱਖ ਹੀ ਕਿਸਮ ਦੇ ਬਾਹਰ ਨੇ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਰੋਜੀ ਦਿੰਦਾ ਹੈ।
ਤਾਹਾਂ ਦੇਤ ਭੋਜਨ ਗੁਣ ਖਾਨੇ,
ਲੋ ਗੁਣਾਂ ਦੀ ਖਾਣ ਵਾਹਿਗੁਰੂ ਹੀ ਸਾਰੇ ਥਾਵਾਂ ਤੇ ਭੋਜਨ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਕਰੂ ਸ਼ਲੋਕ,
ਉਹਨਾਂ ਗੁਰਮੁਖਾਂ ਨੇ ਉਹਨਾਂ ਮਹਾਂਪੁਰਖਾਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਉਚਾਰਨ ਕੀਤੇ, ਸ਼ਲੋਕ ਦੀ ਵਿਆਖਿਆ ਕੀਤੀ, ਕਥਾ ਕੀਤੀ।
ਪੜਤ ਵਿਚਾਰਤ ਸੋ ਪ੍ਰਭ ਲੋਕ,
ਜਿਹੜੇ ਗੁਰਸਿੱਖ ਮਹਾਂਪੁਰਖ ਸਨ ਬੈਠ ਕੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਉਹ ਸ਼ਲੋਕ ਦੀ ਬਚਨਾਂ ਦੀ ਵਿਚਾਰ ਕਰ ਰਹੇ ਸਨ।
ਦਿੱਤੀ ਸੁਣ ਕੰਨਿਆ ਦਿੜ ਕੀਨੋ।
ਜੋ ਬੀਬੀ ਰਾਜ ਕੌਰ ਵੀ ਸਤਸੰਗਤ ਕਰਿਆ ਕਰਦੀ, ਉਹਨੇ ਵੀ ਇੱਕ ਦਿਨ ਬੈਠ ਕੇ ਇਹ ਸਾਰੀ ਗੱਲ ਸੁਣ ਲਈ ਤੇ ਉਹਨੂੰ ਚੰਗੀ ਤਰ੍ਹਾਂ ਮਨ ਵਿੱਚ ਵੀ ਵਸਾ ਲਿਆ।
ਤੂੰ ਅਬ ਇਸ ਥਲ ਲਿਖ ਕਰ ਦੀਨ।
ਲੋ ਕਵੀ ਜੀ ਕਹਿੰਦੇ ਨੇ ਉਹ ਕਿਹੜਾ ਸ਼ਲੋਕ ਹੈ, ਲੋ ਅਸੀਂ ਉਹ ਇੱਥੇ ਲਿਖ ਦਿੱਤਾ ਤੇ ਅਸੀਂ ਤੁਹਾਨੂੰ ਦੱਸ ਦਿੰਦੇ ਕਿਹੜਾ ਸ਼ਲੋਕ ਸੀ ਜਿਹਨੂੰ ਮਹਾਂਪੁਰਖਾਂ ਨੇ ਉਸ ਵੇਲੇ ਵਿਚਾਰਿਆ, ਕਥਾ ਕੀਤੀ ਤੇ ਬੀਬੀ ਰਜਨੀ ਨੇ ਸੁਣਿਆ, ਉਹਦੇ ਮਨ ਤੇ ਡੂੰਘਾ ਅਸਰ ਹੋਇਆ, ਉਸਨੇ ਉਸ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲਿਆ।
ਸ੍ਰੀ ਮੁੱਖ ਵਾਕ ਸਲੂਕ ਮਹੱਲਾ ਪਹਿਲਾ। ਪੁਰਖਾਂ ਵਿਰਖਾਂ ਤੀਰਥਾਂ ਤਟਾਂ ਵੇਗਾਂ ਖੇਤਾਂ।
ਲੋ ਇਹ ਸਲੋਕ ਹੈ ਸ੍ਰੀ ਆਸਾ ਜੀ ਦੀ ਵਾਰ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਵੇਖ ਲੋ ਵਾਹਿਗੁਰੂ ਪਰਮੇਸ਼ਰ ਨੇ ਕਿੱਥੇ ਕਿੱਥੇ ਜੀਵ ਪੈਦਾ ਕੀਤੇ ਨੇ, ਪੁਰਖਾਂ ਬਿਰਖਾਂ ਤੀਰਥਾਂ। ਪੁਰਸ਼ਾਂ ਦੇ ਅੰਦਰ ਵੀ ਜੀਵ ਨੇ, ਜਿਵੇਂ ਪੁਰਸ਼ ਨੇ ਮਨੁੱਖੀ ਸਰੀਰ ਹੈ ਆਪਾਂ ਇਹਨੂੰ ਪੁਰਸ਼ ਕਹਿ ਦਿੰਦੇ ਹਾਂ, ਇਹਦੇ ਵਿੱਚ ਵੀ ਜੀਵ ਨੇ। ਹੁਣ ਸਾਡੇ ਸਰੀਰ ਵਿੱਚ ਜਰਾਸੀਮ ਨੇ, ਪੇਟ ਵਿੱਚ ਵੀ ਕੀੜੇ ਨੇ, ਡਾਕਟਰਾਂ ਨੂੰ ਪੁੱਛ ਕੇ ਦੇਖੋ। ਅਤੇ ਬਿਰਖਾਂ, ਬਿਰਸ਼ਾਂ ਦੇ ਵਿੱਚ ਵੀ ਅਨੇਕ ਤਰ੍ਹਾਂ ਦੇ ਜੀਵ ਨੇ। ਅਤੇ ਤੀਰਥਾਂ ਤੋਂ ਭਾਵ ਹੈ ਜਿਹੜੇ ਪਾਣੀ ਵਾਲੇ ਤੀਰਥ ਨੇ, ਦਰਿਆ ਨੇ, ਨਹਿਰਾਂ ਨੇ, ਸਰੋਵਰ ਨੇ, ਉਹਨਾਂ ਵਿੱਚ ਵੀ ਕਿੰਨੇ ਜੀਵ ਰਹਿੰਦੇ ਨੇ। ਤਟਾਂ ਮੇਘਾਂ ਖੇਤਾਂ ਹਾਂ, ਤਟਾਂ ਦਾ ਅਰਥ ਹੈ ਜਿਹੜੇ ਕੋਈ ਤੀਰਥਾਂ ਦੇ ਕਿਨਾਰੇ ਨੇ, ਅਤੇ ਮੇਘਾਂ ਬੱਦਲ ਨੇ। ਇਹ ਖੇਤਾਂ ਜਿਹੜੇ ਖੇਤ ਨੇ, ਉਹਨਾਂ ਦੇ ਵਿੱਚ ਵੀ ਅਨੇਕਾਂ ਜੀਵ ਰਹਿੰਦੇ ਹਨ।
ਦੀਪਾਂ ਲੋਹਾ ਮੰਡਲਾਂ ਖੰਡਾਂ ਵਰਪੰਡਾਂ।
ਤੇ ਫਿਰ ਜਿਹੜੇ ਸੱਤ ਦੀਪ ਨੇ ਸਮੁੰਦਰ ਦੇ ਟਾਪੂ, ਉਹਨਾਂ ਵਿੱਚ ਵੀ ਅਨੇਕਾਂ ਜੀਵ ਰਹਿੰਦੇ ਨੇ। ਤੇ ਜਿਹੜੇ ਸੱਤ ਲੋਕ ਨੇ ਜਾਂ 14 ਲੋਕ ਨੇ, ਉਹਨਾਂ ਵਿੱਚ ਵੀ ਜਿੰਨੇ ਮੰਡਲ ਨੇ, ਧਰਤੀ ਦੇ ਕੋਈ ਹਿੱਸੇ ਨੇ, ਕੋਈ ਧਰਤੀ ਦੇ ਵੱਖੋ ਵੱਖਰੇ ਜਿਹੜੇ ਸੂਬੇ ਨੇ ਜਾਂ ਸਟੇਟਾਂ ਕਹਿ ਦਿਓ, ਉਹਨਾਂ ਵਿੱਚ ਵੀ ਤੇ 9 ਖੰਡ ਨੇ, ਅਨੇਕਾਂ ਵਾਰ ਪੰਡਾ ਬ੍ਰਹਿਮੰਡ ਨੇ, ਸਾਰਿਆਂ ਦੇ ਵਿੱਚ ਹੀ ਜੀਵ ਰਹਿੰਦੇ ਹਨ।
ਅੰਡਜ ਜੇਰਜ ਉਤਪੁਜਾਂ ਖਾਣੀ ਸੀਤ ਜਾਂ।
ਤੇ ਫਿਰ ਇਹ ਜਿਹੜੀਆਂ 4 ਖਾਣੀਆਂ ਨੇ, ਅੰਡੇ ਜਿਹੜੇ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਨੇ, ਜੇਰਜ ਜਿਹੜੇ ਜੇਰ ਤੋਂ ਪੈਦਾ ਹੋਣ ਵਾਲੇ ਨੇ, ਤੇ ਉਤਪੁਜਾਂ ਜਿਹੜੇ ਜ਼ਮੀਨ ਵਿੱਚੋਂ ਨਿਕਲਣ ਵਾਲੀਆਂ ਬਨਸਪਤੀ ਆਦਿਕ ਹੋਰ ਚੀਜ਼ਾਂ ਨੇ, ਤੇ ਖਾਣੀ ਸਿਹਤ ਜਾਂ। ਸਿਹਤ ਜਾਂ ਖਾਣੀ ਕਹਿੰਦੇ ਨੇ ਸਵੇਤ ਪਸੀਨੇ ਨੂੰ ਕਹਿੰਦੇ ਨੇ। ਕਈ ਜੀਵ ਕੀੜੇ ਮਕੌੜੇ ਜਦੋਂ ਬਹੁਤ ਹੀ ਗਰਮੀ ਪੈਂਦੀ ਉਸ ਵੇਲੇ ਪੈਦਾ ਹੁੰਦੇ ਹਨ।
ਸੁਮਿਤ ਜਾਣੇ ਨਾਨਕਾ ਸਰਾਂ ਮੇਰਾਂ ਜਨਤਾ ਹੈ।
ਲੋ ਹਜ਼ੂਰ ਕਹਿੰਦੇ ਨੇ ਵੀ ਸਰਾਂ ਸਰੋਵਰਾਂ ਦੇ ਵਿੱਚ, ਮੇਰਾਂ ਪਹਾੜਾਂ ਦੇ ਉੱਤੇ, ਜਿਤਨੇ ਵੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਨੇ, ਸੋ ਮਿਤ ਜਾਣੇ ਨਾਨਕ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਮਿਤ ਮਰਜ਼ਾਦਾ ਨੂੰ ਜਾਣਦਾ ਹੈ। ਮਿਤ ਕਹਿੰਦੇ ਨੇ ਮਰਜ਼ਾਦਾ ਨੂੰ, ਮਿਤ ਕਹਿੰਦੇ ਨੇ ਸੀਮਾ ਨੂੰ। ਜਿੱਥੇ ਜਿੱਥੇ ਵੀ ਕੋਈ ਜੀਵ ਵਾਹਿਗੁਰੂ ਨੇ ਪੈਦਾ ਕੀਤਾ ਹੈ, ਇੱਥੇ ਦੱਸ ਹੀ ਦਿੱਤਾ ਨਾ, ਖੰਡਾਂ ਬ੍ਰਹਿਮੰਡਾਂ ਦੇ ਵਿੱਚ, 4 ਖਾਣੀਆਂ ਦੇ ਵਿੱਚ, ਜਿੱਥੇ ਜਿੱਥੇ ਵੀ ਸਰੋਵਰਾਂ ਵਿੱਚ, ਪਹਾੜਾਂ ਦੇ ਵਿੱਚ ਕੋਈ ਜੀਵ ਪੈਦਾ ਕੀਤੇ ਨੇ, ਤੇ ਵਾਹਿਗੁਰੂ ਉਹਨਾਂ ਸਾਰਿਆਂ ਦੀ ਮਿਤ ਮਰਜ਼ਾਦਾ ਨੂੰ ਜਾਣਦਾ ਹੈ। ਉਹਨੂੰ ਪਤਾ ਵੀ ਕਿੱਥੇ ਕਿੱਥੇ ਤੱਕ ਜੀਵ ਪੈਦਾ ਕੀਤੇ ਹਨ।
ਨਾਨਕ ਜੰਤੂ ਪਾਏ ਕੈ ਸੰਭਾਲੀ ਸਭਨਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਆਖਦੇ ਨੇ, ਪਾਏ ਜਿਸ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕੀਤੇ ਨੇ, ਸੰਭਾਲੇ ਸਭਨਾ, ਫਿਰ ਸਾਰੇ ਜੀਵਾਂ ਦੀ ਸਾਰ ਸੰਭਾਲ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰਦਾ ਹੈ।
ਜਿਨ ਕਰਤਾ ਕਰਨਾ ਕੀਆ ਚਿੰਤਾ ਵੇ ਕਰਨੀ ਤਾਹਾ।
ਹਜ਼ੂਰ ਕਹਿੰਦੇ ਨੇ ਜਿਸ ਕਰਤਾ ਪੁਰਖ ਵਾਹਿਗੁਰੂ ਨੇ ਕਰਨਾ ਕੀਆ, ਕਰਨਾ ਦਾ ਅਰਥ ਵੀ ਸੰਸਾਰ ਪੈਦਾ ਕੀਤਾ ਹੈ, ਚਿੰਤਾ ਵੇ ਕਰਨੀ ਤਾਹਾ, ਫਿਰ ਉਸੇ ਵਾਹਿਗੁਰੂ ਪਰਮੇਸ਼ਰ ਨੇ ਹੀ ਤੇ ਸਾਰਿਆਂ ਦਾ ਫਿਕਰ ਕਰਨਾ ਹੈ, ਉਸੇ ਨੇ ਰੋਜੀ ਰੋਟੀ ਦੀ ਚਿੰਤਾ ਕਰਨੀ ਹੈ। ਜਿਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਜਿਹੜੇ ਸਾਡੇ ਆਪਣੇ ਬੱਚੇ ਧੀਆਂ ਪੁੱਤਰ ਪੈਦਾ ਹੁੰਦੇ ਨੇ, ਤੇ ਸਾਨੂੰ ਉਹਨਾਂ ਦੀ ਚਿੰਤਾ ਹਰ ਵੇਲੇ ਬਣੀ ਰਹਿੰਦੀ ਹੈ। ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਦਾ, ਪੜ੍ਹਾਈ ਲਿਖਾਈ ਦਾ, ਖਾਣ ਪੀਣ ਦਾ, ਕੱਪੜਿਆਂ ਦਾ, ਸੁੱਖ ਆਰਾਮ ਦਾ, ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਹਾਂ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ, ਉਸਨੇ ਸਾਰੇ ਸੰਸਾਰ ਦੀ ਚਿੰਤਾ ਕਰਨੀ ਹੈ।
ਦੋਹਰਾ ਸੁਣ ਸੁ ਅਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੈ ਕੀਨ।
ਲੋ ਜਦੋਂ ਇਸ ਸਲੋਕ ਦੇ ਉਹਨਾਂ ਮਹਾਂਪੁਰਖਾਂ ਨੇ ਅਰਥ ਕੀਤੇ, ਤੇ ਗੁਰੂ ਸ਼ਬਦ ਦੇ ਸਲੋਕ ਦੇ ਅਰਥ ਕੀਤੇ, ਤੇ ਬੀਬੀ ਰਾਜ ਕੌਰ ਨੇ ਇਹਨਾਂ ਨੂੰ ਧਿਆਨ ਦੇ ਨਾਲ ਸੁਣਿਆ, ਤੇ ਸੁਣਦੇ ਆਪਾਂ ਸਾਰੇ ਹੀ ਹਾਂ, ਤੇ ਕੰਨਿਆ ਨਿਸ਼ਚਾ ਕੀਨ, ਪਰ ਇਸ ਬੀਬੀ ਰਾਜ ਕੌਰ ਨੇ ਇਹਨਾਂ ਬਚਨਾਂ ਤੇ ਪੱਕਾ ਯਕੀਨ ਭਰੋਸਾ ਧਾਰਨ ਕਰ ਲਿਆ।
ਤੀਨ ਲੋਕ ਪਦ ਪਰਮ ਗੁਰ ਰਿਜਕ ਸਭਨ ਕਹਿ ਦੇਨ।
ਬੀਬੀ ਰਾਜ ਕੌਰ ਨੂੰ ਇਸ ਗੱਲ ਤੇ ਪੱਕਾ ਯਕੀਨ ਬੱਜ ਗਿਆ ਹੈ ਵੀ ਤਿੰਨੇ ਲੋਕਾਂ ਦਾ ਪਤੀ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹੀ ਸਭ ਤੋਂ ਵੱਡਾ ਗੁਰੂ ਪੂਜਨੀਕ ਹੈ ਤੇ ਉਹੀ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਨੂੰ ਰਿਜਕ ਦੇ ਰਿਹਾ ਹੈ।
ਭਾਈ ਇੱਕ ਦਿਨ ਸਭ ਕੰਨਿਆ ਮਿਲ ਕਰਕੇ,
ਜੋ ਭਾਈ ਸਾਹਿਬ ਲਿਖਦੇ ਨੇ, ਇੱਕ ਦਿਨ ਸਾਰੀਆਂ ਭੈਣਾਂ ਆਪਸ ਵਿੱਚ ਖੇਡ ਰਹੀਆਂ ਸਨ ਮਿਲ ਕੇ,
ਕਥਾ ਅਨੇਕ ਸੁਣਾਏ ਵਿਚਾਰ ਕੇ,
ਫਿਰ ਇਹ ਕਥਾ ਕਹਾਣੀਆਂ ਸੁਣਾਉਣ ਲੱਗ ਪਈਆਂ ਇੱਕ ਦੂਸਰੇ ਨੂੰ। ਬੱਚਿਆਂ ਦਾ ਸੁਭਾਅ ਹੁੰਦਾ ਵੀ ਚਲੋ ਆਪਾਂ ਹੁਣ ਬਾਤਾਂ ਪਾਈਏ, ਤੇ ਕਈ ਤਰ੍ਹਾਂ ਦੀਆਂ ਕੁਛ ਸਾਖੀਆਂ ਕਹਾਣੀਆਂ ਤੇ ਵਿਚਾਰ ਵਿਚਾਰ ਕੇ ਇੱਕ ਦੂਸਰੇ ਨੂੰ ਸੁਣਾਉਣ ਲੱਗ ਪਈਆਂ।
ਭਾਖਤ ਵਡਿਆਈ,
ਇਹਨਾਂ ਪੰਜਾਂ ਦੇ ਵਿੱਚੋਂ ਜਿਹੜੀਆਂ ਚਾਰ ਵੱਡੀਆਂ ਸਨ ਉਹ ਸਾਰੀਆਂ ਆਪਣੇ ਪਿਤਾ ਦੀ ਵਡਿਆਈ ਆਖ ਰਹੀਆਂ ਸਨ।
ਸਮੇਂ ਪਦਾਰਥ ਆਦਿਕ ਪੁਗਾਈ,
ਉਹ ਕੀ ਕਹਿੰਦੀਆਂ ਸਨ ਵੀ ਸਾਡਾ ਪਿਤਾ ਸਾਡਾ ਪਾਲਣਹਾਰ ਹੈ, ਜਨਮਦਾਤਾ ਹੈ, ਉਹ ਸਾਨੂੰ ਬਹੁਤ ਤਰ੍ਹਾਂ ਦੇ ਪਦਾਰਥਾਂ ਦੇ ਸੁੱਖ ਦੇ ਕੇ ਸਾਨੂੰ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਦੇ ਰਿਹਾ ਹੈ।
ਖਾਣ ਪਾਣ ਪਹਿਰਨ ਕੂ ਦਾਤਾ,
ਸਾਡਾ ਪਿਤਾ ਹੀ ਖਾਣ ਵਾਸਤੇ ਪਹਿਨਣ ਵਾਸਤੇ ਸਾਰੀਆਂ ਚੀਜ਼ਾਂ ਦੇ ਰਿਹਾ ਹੈ।
ਵਸਤਰ ਭੁੱਖਣ ਦੀ ਵਿਖਿਆਤਾ,
ਵਸਤਰ ਵੀ ਗਹਿਣੇ ਵੀ ਪਾਉਣ ਵਾਸਤੇ ਸਾਰੇ ਹੀ ਜਾਹਰਾ ਤੌਰ ਤੇ ਸਾਡਾ ਪਿਤਾ ਹੀ ਦੇ ਰਿਹਾ ਹੈ।
ਸਭ ਤੇ ਸੁਣੋ ਤਿਸ ਕੰਨਿਆ ਕਹਿਓ,
ਲੋ ਜਦੋਂ ਇਹ ਭੈਣਾਂ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ ਸਨ, ਸਾਰੀਆਂ ਤੋਂ ਸੁਣ ਕੇ ਬੀਬੀ ਰਾਜ ਕੌਰ ਨੇ ਜਿਹਨੇ ਗੁਰੂ ਦੀ ਬਾਣੀ ਸੁਣੀ ਸੀ ਤੇ ਗੁਰੂ ਦੇ ਬਚਨਾਂ ਤੇ ਭਰੋਸਾ ਧਾਰਨ ਕੀਤਾ ਸੀ, ਉਹਨੇ ਅੱਗੋਂ ਆਖਿਆ,
ਪਾਲਤ ਪ੍ਰਭੂ ਸਭਨ ਕੋ ਲਹਿਓ।
ਕਹਿਣ ਲੱਗੀ, ਨਹੀਂ ਤੁਸੀਂ ਗਲਤ ਆਖ ਰਹੀਆਂ ਹੋ। ਵੱਡੀਆਂ ਭੈਣਾਂ ਨੂੰ ਕਹਿਣ ਲੱਗੀ ਬੀਬੀ ਰਾਜ ਕੌਰ ਵੀ ਪਾਲਣਾ ਪਿਤਾ ਨਹੀਂ, ਅਸੀਂ ਸਾਡੇ ਪਿਤਾ ਦਾ ਵੀ ਪਿਤਾ ਬਲਕਿ ਸਾਰੇ ਸੰਸਾਰ ਦਾ ਪਰਮ ਪਿਤਾ ਪਰਮਾਤਮਾ ਹੈ, ਉਹ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ, ਤੁਸੀਂ ਕਿਸ ਭੁਲੇਖੇ ਵਿੱਚ ਪੈ ਗਈਆਂ ਹੋ ਵੀ ਸਾਡਾ ਪਿਤਾ ਹੀ ਸਾਨੂੰ ਰੋਜੀ ਦੇ ਰਿਹਾ ਹੈ। ਨਹੀਂ ਨਹੀਂ ਨਹੀਂ, ਇਹ ਤੇ ਪਰਮੇਸ਼ਰ ਨੇ ਬਹਾਨੇ ਬਣਾਏ ਹੋਏ ਨੇ। ਚਲੋ ਆਪਾਂ ਇੱਕ ਮਿੰਟ ਲਈ ਸੋਚ ਲਈਏ ਵੀ ਜਿਹੜੇ ਸਾਡੇ ਆਪਣੇ ਬੱਚੇ ਨੇ, ਅਸੀਂ ਉਹਨਾਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਕਰਦੇ ਹਾਂ ਵੀ ਚਾਹੇ ਔਖੇ ਹੋ ਕੇ ਕਰੀਏ, ਬੱਚਿਆਂ ਦੀ ਪਰਵਰਿਸ਼ ਲਿਖਾਈ ਪੜ੍ਹਾਈ ਅਸੀਂ ਕਰਾਉਂਦੇ ਹਾਂ ਅਤੇ ਸਾਨੂੰ ਉਹਨਾਂ ਦੀ ਚਿੰਤਾ ਬਣੀ ਰਹਿੰਦੀ ਹੈ, ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਹੈ, ਇਹਨਾਂ ਬੱਚੇ ਬਿਮਾਰ ਨਾ ਹੋ ਜਾਣ, ਉਹਨਾਂ ਦਾ ਸਿਹਤ ਦਾ ਖਿਆਲ ਰੱਖਣਾ, ਹਰ ਤਰ੍ਹਾਂ ਦਾ ਅਸੀਂ ਖਿਆਲ ਰੱਖਦੇ ਹਾਂ, ਪਰ ਆਪਣੇ ਬੱਚਿਆਂ ਦਾ ਹੀ ਰੱਖਦੇ ਹਾਂ, ਦੂਸਰਿਆਂ ਦਾ ਤਾਂ ਨਹੀਂ, ਅਤੇ ਦੂਸਰਿਆਂ ਦਾ ਕੌਣ ਰਖਵਾਲਾ ਹੈ, ਜਰਾ ਸੋਚਣ ਦੀ ਗੱਲ ਹੈ। ਚਲੋ ਤੁਸੀਂ ਇਹ ਸੋਚ ਸਕਦੇ ਹੋ ਵੀ ਜਿਹੜੇ ਇਨਸਾਨੀ ਬੱਚੇ ਨੇ, ਭਾਵ ਸਾਡੀ ਜਨਰੇਸ਼ਨ ਹੈ, ਕੋਈ ਗਰੀਬ ਨੇ, ਉਹਨਾਂ ਨੂੰ ਕੁਛ ਸਰਕਾਰਾਂ ਜਾਂ ਹੋਰ ਜਿਹੜੀਆਂ ਸਭਾ ਸੁਸਾਇਟੀਆਂ ਚੈਰਿਟੀਆਂ ਬਣੀਆਂ ਹੋਈਆਂ ਨੇ, ਉਹ ਉਹਨਾਂ ਦੀ ਮਦਦ ਕਰਦੀਆਂ ਨੇ। ਚਲੋ ਉਹਨਾਂ ਦੇ ਵਿੱਚੋਂ ਵੀ ਸਾਰਿਆਂ ਤੱਕ ਮਦਦ ਨਹੀਂ ਜਾ ਸਕਦੀ, ਕਈ ਬੱਚੇ ਯਤੀਮ ਨੇ, ਲਾਵਾਰਸ ਨੇ, ਉਹਨਾਂ ਦੀ ਕੌਣ ਸੰਭਾਲ ਕਰਦੇ। ਚਲੋ ਤੁਸੀਂ ਸੰਸਾਰੀ ਇਨਸਾਨੀ ਦੁਨੀਆਂ ਨੂੰ ਛੱਡੋ, ਜਿਹੜੇ ਹੋਰ ਇੰਨੇ ਪਸ਼ੂ ਪੰਛੀ ਨੇ, ਜੀਵ ਜੰਤੂ ਨੇ, ਉਹਨਾਂ ਨੂੰ ਰਜ ਕੌਣ ਦਿੰਦੇ, ਅਸੀਂ ਦਿੰਦੇ ਹਾਂ। ਇਹ ਗੱਲਾਂ ਸੋਚਣ ਅਤੇ ਵਿਚਾਰਨ ਵਾਲੀਆਂ ਹੀ ਹੁੰਦੀਆਂ ਨੇ ਅਤੇ ਇਹਨਾਂ ਗੱਲਾਂ 'ਤੇ ਬੀਬੀ ਰਾਜ ਕੌਰ ਨੇ ਭਰੋਸਾ ਧਾਰਨ ਕੀਤਾ ਹੈ, ਜਿਸ ਕਰਕੇ ਉਹਨੇ ਆਪਣਾ ਵਿਸ਼ਵਾਸ ਦੂਜੀਆਂ ਭੈਣਾਂ ਦੇ ਸਾਹਮਣੇ ਪ੍ਰਗਟ ਕਰਕੇ ਦੱਸਿਆ ਹੈ। ਹੁਣ ਇਸ ਤੋਂ ਅੱਗੇ ਜਿਹੜਾ ਪ੍ਰਸੰਗ ਆਵੇਗਾ, ਸੰਗਤਾਂ ਨੇ ਕੱਲ੍ਹ ਨੂੰ ਸਰਵਣ ਕਰਨਾ, ਸੋ ਆਪ ਸੰਗਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ